ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹਿ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹਿ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਈ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹਿ ਕਾ ਨੀਸਾਨ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹਿ ਕਾ ਨੀਸਾਨ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਜੁੜ ਮਿਲ ਬੈਠੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਤਾ ਪ੍ਰਤੀ ਵਾਂਗ ਅੱਜ ਵੀ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਿੰਘਾਸਣ ਉੱਪਰ ਸਵਾਏ ਮਾਨ ਹੋ ਕਰਕੇ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਯਾ ਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਅਤੇ ਜੋ ਸੰਪਰਦਾਈ ਸਤਿਪੁਰਖਾਂ ਵਿਦਵਾਨਾਂ ਨੇ ਇਸ ਸ਼ਬਦ ਦੀ ਉਥਾਨਕਾ ਦਰਸਾਈ ਹੈ ਕਿ ਸੱਚੇ ਪਾਤਸ਼ਾਹ ਜੀ ਦੇ ਕੋਲ ਤਿੰਨ ਤਰ੍ਹਾਂ ਦੇ ਮਨੁੱਖ ਆਏ ਜੋ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਸਨ। ਇੱਕ ਕਾਜੀ ਜੋ ਮੁਸਲਮਾਨ ਧਰਮ ਨਾਲ ਸੰਬੰਧ ਰੱਖਦਾ ਸੀ, ਇੱਕ ਬ੍ਰਾਹਮਣ ਜੋ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਸੀ ਅਤੇ ਇੱਕ ਯੋਗੀ ਜਿਸਨੇ ਯੋਗ ਮਤ ਨੂੰ ਅਪਣਾਇਆ ਹੋਇਆ ਸੀ। ਇਹਨਾਂ ਤਿੰਨਾਂ ਨੇ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤੇ, ਸਤਿਗੁਰਾਂ ਨੇ ਉਹਨਾਂ ਦਾ ਉੱਤਰ ਦਿੱਤਾ ਅਤੇ ਨਾਲ ਹੀ ਇਹਨਾਂ ਨੂੰ ਫਿਰ ਸਹੀ ਰਸਤਾ ਦਿਖਾਇਆ ਕਿ ਅਸਲੀ ਕਾਜੀ ਅਸਲੀ ਮੁਸਲਮਾਨ ਕੌਣ ਹੁੰਦਾ ਹੈ, ਅਸਲੀ ਬ੍ਰਾਹਮਣ ਅਸਲੀ ਹਿੰਦੂ ਅਸਲ ਵਿੱਚ ਕੌਣ ਹੁੰਦਾ, ਅਸਲੀ ਯੋਗੀ ਅਸਲ ਦੇ ਵਿੱਚ ਕੌਣ ਹੁੰਦਾ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਿੱਖਿਆ ਦਿੱਤੀ, ਉਹਨਾਂ ਦਾ ਉਧਾਰ ਕੀਤਾ। ਆਓ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਬਖਸ਼ਿਸ਼ ਕਰਨਗੇ, ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕਰੀਏ। ਇੱਕ ਵਾਰੀ ਸਮੂਹ ਮਾਈ ਭਾਈ ਦੋਵੇਂ ਹੱਥ ਜੋੜ ਕੇ ਮਨ ਚਿੱਤ ਬਿਰਤੀ ਇਕਾਗਰ ਕਰਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਧਨਾਸਰੀ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਹੈ।
ਕਾਇਆ ਕਾਗਦ ਮਨ ਪਰਵਾਣਾ।
ਸ਼ੁਰੂਆਤ ਸੱਚੇ ਪਾਤਸ਼ਾਹ ਜੀ ਨੇ ਆਰੰਭਤਾ ਕੀਤੀ ਹੈ, ਉਦਾਹਰਨ ਦਿੱਤੀ ਹੈ। ਕਾਇਆ ਤੋਂ ਭਾਵ ਇਹ ਸਰੀਰ ਅਤੇ ਕਾਗਦ ਤੋਂ ਭਾਵ ਕਾਗਜ਼ ਜਿਸ ਦੀ ਆਪਾਂ ਜ਼ਿੰਦਗੀ ਵਿੱਚ ਆਮ ਵਰਤੋਂ ਕਰਦੇ ਹਾਂ ਲਿਖਣ ਵਾਸਤੇ। ਪਰ ਕਾਗਜ਼ ਦੀ ਹਸਤੀ ਇੰਨੀ ਕੁ ਹੈ, ਇਸ ਦੇ ਉੱਪਰ ਥੋੜ੍ਹਾ ਜਿਹਾ ਵੀ ਪਾਣੀ ਪੈ ਜਾਵੇ ਤਾਂ ਇਹ ਗਲ ਜਾਂਦਾ, ਇਸ ਦੀ ਮਰਿਆਦ ਮੁੱਕ ਜਾਂਦੀ ਹੈ। ਪਰ ਜੇ ਕਿਧਰੇ ਕਾਗਜ਼ ਨੂੰ ਘਿਓ ਵਿੱਚ ਲਬੇੜ ਦਈਏ, ਘਿਓ ਦੇ ਨਾਲ ਲਿਪਤ ਕਰ ਦਈਏ, ਉਸ ਕਾਗਜ਼ ਨੂੰ ਭਾਵੇਂ ਪਾਣੀ ਦੇ ਵਿੱਚ ਡੋਬ ਕੇ ਰੱਖੋ, ਉਹ ਕਾਗਜ਼ ਗਲਦਾ ਨਹੀਂ। ਸੱਚੇ ਪਾਤਸ਼ਾਹ ਜੀ ਨੇ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਰੀਰ ਕਾਗਜ਼ ਦੀ ਨਿਆਈ ਹੈ ਅਤੇ ਇਸ ਦੇ ਉੱਪਰ ਜਦੋਂ ਵੀ ਕਾਲ ਰੂਪੀ ਮੌਤ ਰੂਪੀ ਪਾਣੀ ਪਿਆ, ਇਸ ਨੇ ਗਲ ਜਾਣਾ। ਪਰ ਜੇ ਦੁਨਿਆਵੀ ਕਾਗਜ਼ ਦਾ ਬਚਾਅ ਘਿਓ ਲੱਗ ਜਾਣ ਦੇ ਨਾਲ ਹੋ ਜਾਂਦਾ ਨਾ, ਤਾਂ ਇਹ ਕਾਇਆ ਰੂਪੀ ਕਾਗਜ਼ ਵੀ ਕੀਮਤੀ ਹੋ ਸਕਦਾ, ਪਰ ਜੇ ਇਸ ਨੂੰ ਪਰਮੇਸ਼ਰ ਦਾ ਨਾਮ ਰੂਪੀ ਘਿਓ ਲਾਇਆ ਜਾਵੇ, ਬੰਦਗੀ ਲਾਈ ਜਾਵੇ, ਸਿਮਰਨ ਲਾਇਆ ਜਾਵੇ, ਤੇ ਫੇਰ ਇਹੋ ਹੀ ਕਾਗਜ਼ ਕੀਮਤੀ ਹੋ ਸਕਦਾ। ਪਰ ਸੱਚੇ ਪਾਤਸ਼ਾਹ ਜੀ ਦਰਸਾਉਂਦੇ ਕੀਤਾ ਕੀ ਜਾਵੇ, ਮਨੁੱਖ ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਤੇ ਕਾਇਆ ਕਾਗਜ਼, ਪਰ ਇਸ ਨੇ ਇਹ ਜੋ ਕਾਇਆ ਰੂਪੀ ਕਾਗਜ਼ ਜੋ ਸਰੀਰ ਹੈ ਨਾ, ਮਨ ਪਰਵਾਣਾ, ਪਰ ਇਸ ਦਾ ਮਨ ਇਸ ਨੂੰ ਪ੍ਰਮਾਣਿਕ ਮੰਨੀ ਬੈਠਾ ਕਿ ਮੈਂ ਨਹੀਂ ਮਰਨਾ, ਬਾਕੀ ਸਾਰਿਆਂ ਮਰ ਜਾਣਾ ਪਰ ਮੈਂ ਨਹੀਂ ਮਰਨਾ। ਗੁਰਮੁਖੋ, ਆਪੋ ਆਪਣੇ ਮਨਾਂ ਵਿੱਚ ਵੇਖੀਏ, ਜੇ ਆਪਾਂ ਮੰਨੀ ਵੀ ਬੈਠੇ ਨਾ ਵੀ ਆਪਾਂ ਮਰ ਜਾਣਾ, ਤੇ ਪਰ ਆਪਾਂ ਨੂੰ ਇਹ ਹੁੰਦਾ ਵੀ ਹਾਲੇ 5-7-10-20 ਸਾਲ ਆਪਾਂ ਨੂੰ ਕੁਝ ਨਹੀਂ ਆਉਣਾ ਜੀ, ਸਾਰੇ ਹੀ ਆਪਾਂ ਇੰਨੀ ਕੁ ਤੇ ਮਰਿਆਦ ਮੰਨੀ ਬੈਠੇ ਹਾਂ। ਭਾਵੇਂ ਚੰਗਾ ਭਲਾ ਹੱਸਦਾ ਵੱਸਦਾ ਮਨੁੱਖ ਆਪਣੀਆਂ ਅੱਖਾਂ ਦੇ ਸਾਹਮਣੇ ਤੁਰ ਜਾਂਦਾ ਨਾ, ਪਰ ਆਪਾਂ ਨੂੰ ਇਹ ਹੁੰਦਾ ਕਿ ਹਾਲੇ ਆਪਾਂ ਮਰਨਾ ਤੇ ਭਾਵੇਂ ਹੈ ਪਰ ਇੰਨੀ ਛੇਤੀ ਨਹੀਂ ਮਰਨਾ। ਸਤਿਗੁਰੂ ਸਾਡੀ ਦੁਨਿਆਵੀ ਮਨੁੱਖਾਂ ਦੀ ਇਹ ਹਾਲਤ ਦਰਸਾਉਂਦੇ ਹਨ ਕਿ ਮਨ ਨੇ ਪ੍ਰਮਾਣਿਕ ਮੰਨਿਆ ਹੋਇਆ। ਮਨ ਕੀ ਹੈ ਜੀ? ਮਨ ਅਨੰਤ ਜਨਮਾਂ ਤੋਂ ਇਹ ਆਤਮਾ ਜੋ ਪਰਮੇਸ਼ਰ ਨਾਲੋਂ ਵਿਛੜੀ ਹੋਈ ਹੈ, ਤੇ ਜੋ ਜੋ ਵੀ ਇਹ ਵੱਖ ਵੱਖ ਜੂਨਾਂ ਦੇ ਵਿੱਚ ਕਰਮ ਕਰਦੀ ਆ ਰਹੀ ਹੈ, ਤੇ ਜੋ ਇਸ ਦੇ ਅੰਦਰ ਗ੍ਰਹਿਣ ਹੋ ਗਏ, ਜੋ ਸੰਸਕਾਰ ਬਣ ਕੇ ਮੈਲ ਰੂਪੀ ਹੋ ਕਰਕੇ ਇਕੱਠੇ ਹੋ ਗਏ, ਉਹਨਾਂ ਸਾਰਿਆਂ ਦਾ ਸਮੂਹ ਮਨ। ਵੇਦਾਂਤ ਵਿੱਚ ਲਿਖਿਆ ਸੰਕਲਪੋ ਵਿਕਲਪੋ ਹੀ ਮਨਾ, ਕਿ ਮਨ ਕੀ ਹੈ? ਜੋ ਸ਼ੁਭ ਕਰਮ ਕੀਤੇ ਤੇ ਜੋ ਅਸ਼ੁਭ ਕਰਮ ਕੀਤੇ, ਉਹਨਾਂ ਸਾਰਿਆਂ ਦਾ ਜੋ ਸਮੂਹ ਉਹ ਮਨ ਹੈ। ਇੱਕ ਬੇਨਤੀ ਹੋਰ, ਜਦੋਂ ਮਨੁੱਖ ਚੜ੍ਹਾਈ ਕਰਦਾ ਨਾ ਜੀ, ਆਤਮਾ ਨਹੀਂ ਮਰਦੀ, ਆਤਮਾ ਤਾਂ ਫਿਰ ਕਰਮਾਂ ਦੇ ਹਿਸਾਬ ਨਾਲ ਅਗਲੀ ਜੂਨ ਦੇ ਯਾਤਰਾ 'ਤੇ ਚੱਲ ਪੈਂਦੀ ਹੈ, ਅਤੇ ਇਹ ਜਿਹੜੇ ਕੀਤੇ ਕਰਮ ਆ ਨਾ, ਜੋ ਸੰਕਲਪਾਂ ਵਿਕਲਪਾਂ ਦਾ ਸਮੂਹ ਬਣ ਚੁੱਕਾ, ਇਹ ਆਤਮਾ ਦੇ ਨਾਲ ਹੀ ਚੱਲਦੇ ਆ। ਜਿਹੜੀ ਜੂਨ ਅਗਲੀ ਮਨੁੱਖ ਨੂੰ ਮਿਲ ਜਾਂਦੀ ਹੈ ਨਾ, ਇਹ ਸਮੂਹ ਜਿਹਨੂੰ ਮਨ ਕਈ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ, ਇਹ ਨਾਲ ਹੀ ਚੱਲਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਇਸ ਦੀ ਪਾਇਆਂ 'ਤੇ ਬਹੁਤੀ ਨਹੀਂ, ਸਰੀਰ ਦੀ ਓੜਕ ਨੂੰ ਕਾਲ ਨੇ ਇਹਨੂੰ ਖਾ ਜਾਣਾ, ਪਰ ਮਨ ਨੇ ਇਸ ਨੂੰ ਪ੍ਰਮਾਣਿਕ ਮੰਨਿਆ ਹੋਇਆ ਹੈ।
ਸਿਰ ਕੇ ਲੇਖ ਨਾ ਪੜੈ ਆਣਾ।
ਅੱਗੇ ਫਿਰ ਸੱਚੇ ਪਾਤਸ਼ਾਹ ਜੀ ਨੇ ਖੁਲਾਸਾ ਕੀਤਾ ਕਿ ਇਹਨੂੰ ਸਮਝ ਕਿਉਂ ਨਹੀਂ ਲੱਗਦੀ। ਸਿਰ ਕੇ ਲੇਖ, ਇਹ ਲੇਖ ਕਿੱਥੋਂ ਆਏ ਜੀ? ਇਹ ਲੇਖ ਮਨੁੱਖ ਦੇ ਆਪ ਕੀਤੇ ਹੋਏ ਪੈਦਾ ਹੋਏ ਹੈ। ਪਾਉਂਦਾ ਮਸਤਕ ਤੇ ਪਰਮੇਸ਼ਰ ਹੈ, ਜੋ ਜੋ ਵੱਖ ਵੱਖ ਜਨਮਾਂ ਦੇ ਵਿੱਚ ਆਪਾਂ ਕਰਮ ਕੀਤੇ, ਉਹ ਫਿਰ ਸੰਸਕਾਰ ਰੂਪ ਫੁਰਨਾ ਕਹਿ ਲਓ, ਉਹ ਮੈਲ ਰੂਪ ਹੋ ਕੇ ਚਿੰਬੜ ਜਾਂਦੇ, ਜਿਹਦਾ ਸਮੂਹ ਬਣ ਗਿਆ ਮਨ, ਉਹ ਫਿਰ ਸੰਸਕਾਰ ਰੂਪ ਫੁਰਨੇ ਜੋ ਆ ਮਸਤਕ 'ਤੇ ਲਿਖੇ ਚੱਲਦੇ ਨਾਲ, ਜਿਹਨੂੰ ਮਨ ਕਿਹਾ ਜਾਂਦਾ, ਕਿੱਧਰੇ ਮਸਤਕ ਦੀਆਂ ਲਕੀਰਾਂ, ਕਿੱਧਰੇ ਮੱਥੇ ਦੇ ਲੇਖ, ਗੁਰਬਾਣੀ ਵਿੱਚ ਵੱਖ ਵੱਖ ਸ਼ਬਦਾਂ ਨਾਲ ਜ਼ਿਕਰ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਇਹ ਆਣਾ, ਇਹ ਅਣਜਾਣ ਮਨੁੱਖ ਇਹ ਨਹੀਂ ਜਾਣਦਾ ਕਿ ਤੂੰ ਪ੍ਰਮਾਣਿਕ ਤੇ ਮੰਨਿਆ ਹੋਇਆ, ਪਰ ਕਿਉਂਕਿ ਤੇਰੇ ਵੱਸ ਦੀ ਗੱਲ ਨਹੀਂ, ਤੂੰ ਫੁਰਨੇ ਇਕੱਠੇ ਕਰ ਲੈ, ਉਹ ਫੁਰਨੇ ਤੇਰੇ ਹੁਣ ਸਿਰ ਦੇ ਲੇਖ ਮੱਥੇ ਦੇ ਲੇਖ ਬਣ ਗਏ, ਤੇਰੇ ਮੱਥੇ 'ਤੇ ਲੇਖ ਪਏ ਆ, ਉਹ ਫਿਰ ਹੁਣ ਤੈਨੂੰ ਘੁਮਾਈ ਫਿਰਦੇ ਆ, ਤੈਨੂੰ ਧਰਮ ਦੇ ਰਸਤੇ 'ਤੇ ਚੱਲਣ ਨਹੀਂ ਦਿੰਦੇ, ਤੈਨੂੰ ਬੰਦਗੀ ਨਹੀਂ ਕਰਨ ਦਿੰਦੇ, ਸਿਮਰਨ ਤੈਨੂੰ ਨਹੀਂ ਕਰਨ ਦਿੰਦੇ, ਉਹਨਾਂ ਨੇ ਹੀ ਤੈਨੂੰ ਭਰਮ ਦੇ ਵਿੱਚ ਪਾਇਆ ਹੋਇਆ ਕਿ ਇਹ ਜੱਗ ਮਿੱਠਾ ਅਤੇ ਅਗਲਾ ਕਿੰਨੇ ਡਿੱਠਾ, ਕਿ ਮੈਂ ਨਹੀਂ, ਮੈਂ ਨਾ ਮਰੂੰ, ਮਰਬੋ ਸੰਸਾਰਾ। ਫਿਰ ਕੀ ਹੋਇਆ ਜੇ ਗਵਾਂਢੀ ਮਰ ਗਿਆ? ਮੈਂ ਤਾਂ ਨਹੀਂ ਮਰਨਾ। ਜੇ ਨਗਰ ਦੇ ਵਿੱਚੋਂ ਸ਼ਹਿਰ ਵਿੱਚੋਂ ਕੋਈ ਤੁਰ ਗਿਆ, ਮੈਂ ਤਾਂ ਹਾਲੇ 10-20-40 ਸਾਲ ਹਾਲੇ ਕੱਢਾਂਗਾ, ਮਰਾਂਗਾ ਤਾਂ ਭਾਵੇਂ ਮੈਂ ਜ਼ਰੂਰ। ਆਪਾਂ ਇੰਨੀ ਧਾਰਨਾ ਬਣਾ ਕੇ ਬੈਠੇ ਹਾਂ ਜੀ ਇੰਨੀ ਛੇਤੀ ਮੈਨੂੰ ਕੁਝ ਨਹੀਂ ਹੋਣ ਵਾਲਾ। ਇਹ ਧਾਰਨਾ ਯਾਰ ਕਰੀਏ ਜਾਂ ਨਾ ਕਰੀਏ ਪਰ ਮਨਾਂ ਦੇ ਇੱਕ ਗੰਢ ਮਾਰ ਕੇ ਬੈਠੇ। ਸਤਿਗੁਰੂ ਤਾਂ ਹੀ ਫਰਮਾਉਂਦੇ ਇਹ ਗੰਢ ਵੀ ਤੇਰੇ ਕੀਤੇ ਹੋਏ ਸੰਸਕਾਰ ਲੇਖ ਕਰਮ ਜੋ ਤੇਰੇ ਮੱਥੇ 'ਤੇ ਪਏ ਆ ਨਾ ਉਹ ਹੀ ਨਹੀਂ ਖੁੱਲ੍ਹਣ ਦਿੰਦੇ ਕਿ ਸਿਰ ਕੇ ਲੇਖ ਨਾ ਪੜੇ ਆਣਾ। ਤੈਨੂੰ ਪਤਾ ਨਹੀਂ ਕਿਉਂਕਿ ਅਨੰਤ ਜਨਮਾਂ ਤੋਂ ਕੀਤੇ ਉਹ ਨਾਲ ਚੱਲੇ ਆ ਰਹੇ ਨੇ ਫੁਰਨੇ, ਉਹੋ ਹੀ ਤੇਰਾ ਮਨ ਪਰਵਾਣਾ ਤੈਨੂੰ ਪ੍ਰਮਾਣਿਕ ਬਣਾ ਕੇ ਬੈਠੇ ਆ ਕਿ ਮੈਨੂੰ ਹਾਲੇ ਕੁਝ ਨਹੀਂ ਹੋਣਾ, ਮੈਂ ਹਾਲੇ ਲੰਮਾ ਸਮਾਂ ਜੀਣਾ। ਸੱਚੇ ਪਾਤਸ਼ਾਹ ਫਰਮਾਉਂਦੇ ਸਿਰ ਕੇ ਲੇਖ ਨਾ ਪੜੇ ਆਣਾ, ਪਰ ਕਿਉਂਕਿ ਇਹ ਆਣਾ ਬੇਸਮਝਿਆ ਕਰਤੇ ਬੈਠਾ ਕਰਮ, ਉਹ ਹੁਣ ਮੱਥੇ ਦੇ ਲੇਖ ਸਿਰ ਕੇ ਲੇਖ ਬਣ ਗਏ ਪਰ ਉਹਨਾਂ ਨੂੰ ਇਹ ਪੜ੍ਹ ਨਹੀਂ ਸਕਦਾ।
ਦਰਗਹ ਘੜੀਐ ਤੀਨੇ ਲੇਖ,
ਇੱਥੇ ਉਦਾਹਰਨ ਦਿੱਤੀ ਹੈ ਜਿਵੇਂ ਕੋਈ ਦੁਨਿਆਵੀ ਰਾਜਾ ਪਾਤਸ਼ਾਹ ਹੋਵੇ। ਪੁਰਾਤਨ ਸਮਿਆਂ ਦੇ ਵਿੱਚ ਟਕਸਾਲਾਂ ਹੁੰਦੀਆਂ ਸਨ ਉਹਨਾਂ ਦੀਆਂ, ਅੱਜ ਤੇ ਕਰੰਸੀ ਆ ਨਾ, ਉਦੋਂ ਫਿਰ ਉਹ ਸਿੱਕੇ ਘਾਲਦੇ ਹੁੰਦੇ ਸਨ ਅਤੇ ਸਿੱਕਿਆਂ ਦੇ ਉੱਪਰ ਉਸ ਰਾਜੇ ਦੀ ਮੋਹਰ ਹੁੰਦੀ ਸੀ ਅਤੇ ਪ੍ਰਮਾਣਿਕ ਹੁੰਦਾ ਸੀ ਅਤੇ ਉਹ ਬਹੁਤਾਤ ਵਿੱਚ ਤਿੰਨ ਧਾਤਾਂ ਦੇ ਹੁੰਦੇ ਸਨ, ਸੋਨੇ ਦੇ ਚਾਂਦੀ ਦੇ। ਇਹ ਦੋ ਮੋਹਰਾਂ ਹੁੰਦੀਆਂ ਸਨ ਸੋਨੇ ਅਤੇ ਚਾਂਦੀ ਦੀਆਂ ਅਤੇ ਤਾਂਬੇ ਦੇ ਸਿੱਕੇ ਹੁੰਦੇ ਸਨ। ਪਰ ਜੇ ਸੋਨੇ ਦੀ ਮੋਹਰ ਦੇ ਵਿੱਚ ਸੋਨਾ ਹੁੰਦਾ ਸੀ ਤਾਂ ਉਸ ਦੀ ਤਾਂ ਵੈਲੀ ਹੁੰਦੀ ਸੀ, ਚਾਂਦੀ ਦੀ ਮੋਹਰ ਵਿੱਚ ਚਾਂਦੀ ਹੁੰਦੀ ਸੀ ਤਾਂ ਵੈਲੀ ਹੁੰਦੀ ਸੀ, ਕਿਉਂਕਿ ਉਸ ਵੇਲੇ ਵੀ ਨਕਲੀ ਸਿੱਕੇ ਰਲਾ ਦਿੱਤੇ ਜਾਂਦੇ ਸਨ। ਜਿਵੇਂ ਅੱਜ ਨਕਲੀ ਕਰੰਸੀ ਆ ਜਾਂਦੀ ਹੈ ਨਾ, ਅਸਲੀ ਦੇ ਨਾਲ ਨਕਲੀ ਵਿੱਚ ਰਲਾ ਦਿੱਤਾ ਜਾਂਦਾ। ਪਰ ਸਿਆਣਾ ਦੁਕਾਨਦਾਰ ਜਦੋਂ ਗ੍ਰਾਹਕ ਕੋਲੋਂ ਨੋਟ ਫੜਦਾ ਅਤੇ ਉਹ ਪਛਾਣ ਦਿੰਦਾ, ਉਹ ਵੇਂਹਦਾ ਕਹਿੰਦਾ ਇਹ ਨਕਲੀ ਹੈ, ਪਛਾਣਨ ਵਾਲਾ ਪਛਾਣ ਜਾਂਦਾ। ਇਵੇਂ ਹੀ ਸੱਚੇ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਹੈ ਕਿ ਮਾਇਆ ਵੱਸ ਹੋ ਕਰਕੇ ਜੀਵ ਨੇ ਇਸ ਮਾਤ ਲੋਕ 'ਤੇ ਵੱਖ ਵੱਖ ਜਨਮਾਂ ਦੇ ਵਿੱਚ ਜੋ ਕਰਮ ਕੀਤੇ ਉਹ ਤਿੰਨ ਤਰ੍ਹਾਂ ਦੇ ਨਾਲ ਸੰਬੰਧਿਤ ਹੈ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਸਮਾਂ ਸਾਥ ਨਹੀਂ ਦਿੰਦਾ ਕਿਉਂਕਿ ਦੂਸਰੇ ਹੁਕਮਨਾਮੇ ਦੀ ਵੀ ਵਿਚਾਰ ਕਰਨੀ ਹੈ। ਇਹ ਤਿੰਨ ਤਰ੍ਹਾਂ ਦੇ ਕਰਮ ਜਿਹੜੇ ਮਨੁੱਖ ਕਰ ਲੈਂਦਾ ਵੱਖ ਵੱਖ ਜੂਨਾਂ ਦੇ ਵਿੱਚ ਇਸ ਮਾਤ ਲੋਕ 'ਤੇ ਆਣ ਕਰਕੇ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਉਹੋ ਹੀ ਸਿਰ ਕੇ ਲੇਖ ਬਣ ਗਏ। ਇਹਦੇ ਉਹ ਤਿੰਨ ਤਰ੍ਹਾਂ ਦੇ ਲੇਖ ਜਦੋਂ ਜੀਵ ਆਤਮਾ ਦਰਗਾਹੇ ਜਾਂਦੀ, ਦਰਗਹਿ ਦਾ ਜ਼ਿਕਰ ਕੀਤਾ ਮਾਤ ਲੋਕ ਦਾ ਨਹੀਂ ਜ਼ਿਕਰ ਕੀਤਾ, ਦਰਗਹਿ ਘੜੀਏ ਹਿਸਾਬ ਕਿਤਾਬ 'ਤੇ ਉੱਥੇ ਹੀ ਜਾਣਾ, ਆਪਾਂ ਮੰਨੀਏ ਜਾਂ ਨਾ ਮੰਨੀਏ। ਸਾਡੇ ਨਾ ਮੰਨਣ ਨਾਲ ਕਦੇ ਪਰਿਪੂਰਨ ਪਰਮਾਤਮਾ ਇਹ ਨਹੀਂ ਵੀ ਉਹ ਹੈ ਨਹੀਂ, ਜੇ ਆਪਾਂ ਨਹੀਂ ਮੰਨਦੇ ਤਾਂ ਨਾ ਸਹੀ, ਪਰ ਉਹ ਹੈ, ਦਰਗਾਹ ਵੀ ਹੈ ਅਤੇ ਲੇਖਾ ਵੀ ਹੁੰਦਾ ਅਤੇ ਵਾਚੇ ਵੀ ਜਾਂਦੇ ਹੈ, ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ। ਸਤਿਗੁਰਾਂ ਨੇ ਜ਼ਿਕਰ ਕੀਤਾ ਜੋ ਜੋ ਵੀ ਕਰਮ ਕਰਦੇ ਹਾਂ ਪਰ ਇਹ ਤਿੰਨਾਂ ਨਾਲ ਸੰਬੰਧਿਤ ਹੁੰਦੇ ਆ, ਰਜੋ ਗੁਣ ਨਾਲ, ਤਮੋ ਗੁਣ ਨਾਲ ਅਤੇ ਸਤੋ ਗੁਣ ਨਾਲ। ਸਤਿਗੁਰਾਂ ਜ਼ਿਕਰ ਵੀ ਕੀਤਾ ਰਜ ਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਚੌਥੇ ਨਰ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਇਹਨਾਂ ਤਿੰਨਾਂ ਤੋਂ ਉੱਪਰ ਉੱਠ ਕੇ ਜਦੋਂ ਮਨੁੱਖ ਕਰਮ ਕਰਦਾ ਨਾ, ਜਿਹਨੂੰ ਚੌਥਾ ਪਦ ਤੁਰੀਆ ਪਦ ਦਾ ਵੀ ਜ਼ਿਕਰ ਆਉਂਦਾ ਜੀ, ਉਹ ਫਿਰ ਪ੍ਰਮਾਣਿਕ ਕਰਮ ਹੁੰਦੇ ਆ। ਇਹ ਤਿੰਨ ਕਰਮ ਜਿਹੜੇ ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ ਦੇ ਜਿਹੜੇ ਅਧੀਨ ਕੀਤੇ ਜਾਂਦੇ ਆ, ਇਹ ਲੇਖਾ ਬਣਦੇ ਆ, ਇਹ ਮਸਤਕ ਦੇ ਲੇਖ ਬਣਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਮਨੁੱਖ ਜੋ ਮਾਇਆ ਵੱਸ ਹੋ ਕਰਕੇ ਤਿੰਨ ਤਰ੍ਹਾਂ ਦੇ ਲੇਖ ਕਰਦਾ, ਕਰਮ ਕਰਦਾ, ਇਸ ਦੇ ਮੱਥੇ 'ਤੇ ਉਹ ਹੀ ਘੜ ਦਿੱਤੇ ਜਾਂਦੇ ਹਨ, ਪਾ ਦਿੱਤੇ ਜਾਂਦੇ ਹਨ।
ਖੋਟਾ ਕਾਮ ਨਾ ਆਵੇ ਵੇਖ,
ਅਤੇ ਜਿਵੇਂ ਇਸ ਦੁਨੀਆਂ 'ਤੇ ਜਾਣਕਾਰ ਮਨੁੱਖ, ਵਿਦਵਾਨ ਮਨੁੱਖ ਮੋਹਰ ਵੇਖ ਕੇ, ਕਰੰਸੀ ਵੇਖ ਕੇ ਕਹਿ ਦਿੰਦਾ ਇਹ ਨਕਲੀ ਹੈ, ਫਿਰ ਜਦੋਂ ਦਰਗਾਹੇ ਜਾਂਦੀ ਹੈ ਜੀਵ ਆਤਮਾ ਲੇਖਾ ਹੁੰਦਾ ਅਤੇ ਵੇਖਿਆ ਜਾਂਦਾ ਵੀ ਇਹਨੇ ਰਜ ਗੁਣ ਅਧੀਨ ਕੀਤੇ ਕਰਮ, ਤਮੋ ਗੁਣ ਅਧੀਨ ਕੀਤੇ ਆ, ਸਤੋ ਗੁਣ ਅਧੀਨ ਕੀਤੇ ਆ, ਪਰ ਜੋ ਇਸਨੇ ਕਰਮ ਕਰਨਾ ਸੀ, ਜੋ ਦਰਗਾਹੇ ਪ੍ਰਮਾਣਿਕ ਸੀ, ਉਹ ਸੀ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਉਹ ਇਹਨੇ ਕੀਤਾ ਨਾ। ਫਿਰ ਜਿਹੜੇ ਤੇ ਨਾਮ ਜਪ ਕੇ ਜਾਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਆ ਉਹਨਾਂ ਨੂੰ ਤੇ ਰੇ ਰੇ ਦਰ ਗਏ ਕਹੇ ਨਾ ਕਹੂ ਆਓ ਬੈਠ ਆਦਰ ਸੁਭ ਦੇਊ। ਪਰ ਜਿਹੜੇ ਨਾਮ ਜਪ ਕੇ ਨਹੀਂ ਜਾਂਦੇ ਉਹਨਾਂ ਨੂੰ ਫਿਰ ਕਿਹਾ ਜਾਂਦਾ ਤੁਸੀਂ ਤੇ ਖੋਟੇ ਕਰਮ ਹੀ ਕੀਤੇ ਹਨ।
ਨਾਨਕ ਜੀ ਵਿੱਚ ਰੂਪਾ ਹੋਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਇੱਕ ਧਾਤ ਦੀ ਉਦਾਹਰਨ ਦਿੱਤੀ, ਰੂਪਾ ਤੋਂ ਭਾਵ ਚਾਂਦੀ। ਕਹਿੰਦੇ ਚਾਂਦੀ ਦੀ ਮੋਹਰ ਹੋਵੇ ਜੇ ਤੇ ਉਸ ਵਿੱਚ ਚਾਂਦੀ ਹੋਵੇਗੀ।
ਖਰਾ ਖਰਾ ਆਖੇ ਸਭ ਕੋਏ।
ਫੇਰ ਤੇ ਸਾਰੇ ਕਹਿਣਗੇ ਕਿ ਇਹ ਖਰੀ ਮੋਹਰ ਹੈ, ਇਹ ਪ੍ਰਮਾਣਿਕ ਹੈ। ਤੇ ਇਵੇਂ ਹੀ ਜੇ ਮਨੁੱਖ ਨੇ ਰਾਜ ਗੁਣ, ਤਮ ਗੁਣ, ਸਤਗੁਣ ਅਧੀਨ ਕਰਮ ਕੀਤੇ ਹੈ ਫੇਰ ਇਹ ਖਰਾ ਨਹੀਂ। ਖਰਾ ਤਾਂ ਜੇ ਅਸਲੀ ਧਾਤ ਉਹ ਕਿਹੜੀ ਜੀ? ਉਹ ਨਾਮ, ਬੰਦਗੀ, ਸਿਮਰਨ, ਭਗਤੀ। ਜੇ ਇਸ ਨੇ ਉਹ ਕੀਤੀ ਹੋਵੇਗੀ ਤੇ ਖਰਾ ਖਰਾ ਆਖੇ ਸਭ ਕੋਏ, ਫਿਰ ਇਸ ਨੂੰ ਦਰਗਾਹੇ ਕਿਹਾ ਜਾਵੇਗਾ ਆਓ ਬੈਠ ਆਦਰ ਸੁਭ ਦੇਉ। ਤੇ ਜੇ ਕਰਮ ਕੀਤੇ ਨਖਿੱਧ ਤੇ ਫਿਰ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ ਦੀ ਯਾਤਰਾ ਤੇ ਤੋਰ ਦਿੱਤਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਿਸ਼ਰਾਮ ਦੇ ਕਰਕੇ ਅੱਗੇ ਕਿਰਪਾ ਕਰਦੇ ਹਨ।
ਕਾਦੀ ਕੂੜ ਬੋਲ ਮਲ ਖਾਏ।
ਇੱਥੇ ਫਿਰ ਸੱਚੇ ਪਾਤਸ਼ਾਹ ਜੀ ਨੇ ਕਾਦੀ ਤੋਂ ਭਾਵ ਕਾਜੀ ਨੂੰ ਸੰਬੰਧਿਤ ਹੋ ਕਰਕੇ ਦਰਸਾਇਆ। ਅੱਜ ਵੀ ਅਸੀਂ ਵੀ ਧਾਰਮਿਕ ਹੀ ਲੋਕ ਹਾਂ ਜੀ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਾਂ ਨੂੰ ਵੀ ਬਾਣੀ ਅਤੇ ਬਾਣੀ ਦੀ ਦਾਤ ਦਾ ਕਿਹਾ ਜਾਂਦਾ। ਅਰਦਾਸ ਵਿੱਚ ਵੀ ਆਪਾਂ ਬਾਣੀ ਅਤੇ ਬਾਣਾ ਮੰਗਦੇ ਹਾਂ ਜੀ। ਪਰ ਜੇ ਇਕੱਲਾ ਹੀ ਬਾਣਾ ਹੋਵੇ, ਬਾਹਰੋਂ ਲਿਬਾਸ ਧਰਮੀ ਹੋਵੇ, ਅੰਦਰ ਧਰਮ ਨਾ ਹੋਵੇ, ਤਾਂ ਫਿਰ ਉਹ ਬਾਣੇ ਨੂੰ ਪਖੰਡ ਕਿਹਾ ਜਾਂਦਾ ਜੀ। ਪਰ ਜੇ ਬਾਣੇ ਦੇ ਨਾਲ ਅੰਦਰ ਬਾਣੀ ਹੈ, ਅੰਦਰ ਨਾਮ ਹੈ, ਫਿਰ ਉਸੇ ਮਨੁੱਖ ਨੂੰ ਧਰਮੀ ਕਿਹਾ ਜਾਂਦਾ ਜੀ। ਫਿਰ ਉਹਦਾ ਸਤਿਕਾਰ ਵੀ ਉਹਨੂੰ ਮਿਲਦਾ। ਸੱਜਣ ਠੱਗ ਕਿਉਂ ਸੱਚੇ ਪਾਤਸ਼ਾਹ ਗਏ ਉਸ ਕੋਲ? ਕਿਉਂਕਿ ਬਾਹਰੋਂ ਲਿਬਾਸ ਧਰਮੀ ਸੀ ਪਰ ਅੰਦਰੋਂ ਧਰਮੀ ਨਹੀਂ ਸੀ। ਸੱਚੇ ਪਾਤਸ਼ਾਹ ਜੀ ਨੇ ਇਹੋ ਹੀ ਕਿਹਾ ਸੀ, ਜਿਵੇਂ ਬਾਹਰੋਂ ਲਿਬਾਸ ਹੈ ਨਾ, ਇਵੇਂ ਅੰਦਰ ਵੀ ਲਿਬਾਸ ਪਾ, ਅੰਦਰੋਂ ਵੀ ਧਰਮੀ ਬਣ। ਅੱਜ ਵੀ ਇਹ ਇਕੱਲਾ ਕਾਜੀ ਨੂੰ ਨਹੀਂ ਸਮਝਾਇਆ ਗਿਆ, ਯੋਗੀ ਨੂੰ ਨਹੀਂ, ਬ੍ਰਾਹਮਣ ਨੂੰ ਨਹੀਂ ਸਮਝਾਇਆ ਗਿਆ, ਸਾਨੂੰ ਵੀ ਦਰਸਾਇਆ ਗਿਆ। ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਜਦੋਂ ਦਰਗਾਹੇ ਹਿਸਾਬ ਕਿਤਾਬ ਹੁੰਦਾ, ਲੇਖਾ ਹੁੰਦਾ ਨਾ, ਉੱਥੇ ਤੇ ਅੰਦਰ ਦਾ ਹੁੰਦਾ ਕਿ ਅੰਦਰ ਮਨੁੱਖ ਨੇ ਕੀ ਕੀਤਾ, ਅੰਦਰੂਨੀ ਤੌਰ 'ਤੇ ਇਹਨੇ ਧਰਮ ਕਿੰਨਾ ਕਮਾਇਆ, ਇਹਨੇ ਬੰਦਗੀ ਕਿੰਨੀ ਕੀਤੀ, ਇਹਨੇ ਸਿਮਰਨ ਕਿੰਨਾ ਕੀਤਾ, ਇਹਨੇ ਸਾਧਨਾ ਕਿੰਨੀ ਕੀਤੀ। ਬਾਹਰੋਂ ਜਿੰਨਾ ਮਰਜ਼ੀ ਵਿਖਾਵਾ ਕਰ ਲਈਏ ਧਰਮੀ ਆਉਣ ਦਾ, ਪਰ ਧਰਮ ਕਮਾਇਆ ਅੰਦਰੋਂ ਜਾਂਦਾ। ਬਾਹਰੀ ਲਿਬਾਸ ਦੀ ਲੋੜ ਹੈ, ਪਹਿਰਾਵੇ ਦੀ ਲੋੜ ਹੈ, ਇਹ ਇੱਕ ਵਾੜ ਹੈ। ਪਰ ਵਾੜ ਪੁਰਾਣੇ ਗੁਰਮੁਖ ਜਾਣਦੇ, ਵਾੜ ਲਾਈ ਹੁੰਦੀ ਸੀ, ਪਰ ਖੇਤ ਦੇ ਵਿੱਚ ਜਦੋਂ ਬੀਜਿਆ ਹੀ ਕੁਝ ਨਹੀਂ, ਉੱਗੂਗਾ ਕੀ? ਵਾੜ ਦੀ ਲੋੜ ਹੈ ਕਿ ਜੋ ਬੀਜਿਆ ਉਹਨੂੰ ਬਾਹਰੋਂ ਪਸ਼ੀ ਪੰਛੂ ਜਾਨਵਰ ਆਣ ਕੇ ਖਾ ਨਾ ਜਾਣ। ਪਰ ਜੇ ਵਾੜ ਨੂੰ ਹੀ ਕਾਇਮ ਕਰਦੇ ਰਹੇ, ਖੇਤ ਵਿੱਚ ਬੀਜਿਆ ਹੀ ਕੋ ਨਾ, ਤੇ ਫਿਰ ਉੱਗਣਾ ਕੀ ਤੇ ਖਾਵਾਂਗੇ ਕੀ? ਵਾੜ ਦੀ ਲੋੜ ਹੈ, ਪਰ ਇਕੱਲੀ ਵਾੜ ਨਾਲ ਗੱਲ ਨਹੀਂ ਬਣਨੀ। ਖੇਤ ਵਿੱਚ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ, ਸਤਿਗੁਰਾਂ ਜ਼ਿਕਰ ਕੀਤਾ ਜੀ। ਇੱਥੇ ਫਿਰ ਸੱਚੇ ਪਾਤਸ਼ਾਹ ਜੀ ਕਾਜੀ ਨੂੰ ਸੰਬੋਧਨ ਕਰਦੇ ਆ ਕਿ ਕਾਜੀ, ਕੰਮ ਤੇ ਤੁਹਾਡਾ ਸੀ ਇਨਸਾਫ ਕਰਨਾ, ਫੈਸਲੇ ਕਰਨਾ, ਜਿਵੇਂ ਅੱਜ ਕੱਲ੍ਹ ਜੱਜ ਲੋਕ ਕਰਦੇ ਆ। ਮੁਸਲਮਾਨ ਧਰਮ ਦੇ ਵਿੱਚ ਕਾਜੀ ਫੈਸਲੇ ਕਰਦੇ ਸਨ, ਪਰ ਸਤਿਗੁਰੂ ਫਰਮਾਉਂਦੇ ਤੁਸੀਂ ਕਰਦੇ ਕੀ ਹੋ? ਰਿਸ਼ਵਤ ਲੈਂਦੇ ਹੋ ਤੇ ਕੂੜ ਬੋਲ, ਝੂਠ ਬੋਲ ਦਿੰਦੇ ਹੋ। ਜਿਹਨੇ ਰਿਸ਼ਵਤ ਦਿੱਤੀ ਉਹਦੇ ਹੱਕ ਵਿੱਚ ਫੈਸਲਾ ਕਰ ਦਿੰਦੇ ਹੋ, ਪਰ ਇਹ ਕੰਮ ਕਿਵੇਂ ਦਾ? ਮਲ ਖਾਏ, ਇਹ ਤੇ ਇਵੇਂ ਹੈ ਜਿਵੇਂ ਕਿਸੇ ਦੀ ਮੈਲ ਖਾਈ ਜਾਵੇ।
ਬ੍ਰਾਹਮਣ ਨਾਵੇ ਜੀਆਂ ਕਾਏ।
ਅੱਗੇ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਣ ਨੂੰ ਸੰਬੋਧਨ ਕੀਤਾ ਕਿ ਨਹਾਉਣਾ ਮਾੜਾ ਨਹੀਂ, ਸਰੀਰ ਦੀ ਪਵਿੱਤਰਤਾ ਜ਼ਰੂਰੀ ਹੈ, ਪਰ ਕੇਵਲ ਨਹਾ ਹੀ ਛੱਡਿਆ, ਨਾਮ ਜਪਿਆ ਨਾ, ਬੰਦਗੀ ਕੀਤੀ ਨਾ, ਤੇ ਜੀਆਂ ਕਾਏ, ਦੂਸਰੇ ਦਾ ਹੱਕ ਮਾਰ ਕੇ ਖਾਈ ਗਏ, ਤੇ ਇਸ਼ਨਾਨ ਦਿਹਾੜੀ ਦਾ ਬੜੀ ਵਰਾਂ ਕਰ ਲਿਆ। ਇਸ਼ਨਾਨ ਕਰਨ ਦਾ ਫਾਇਦਾ ਤੇ ਤਾਂ ਸੀ ਜੇ ਉਸ ਤੋਂ ਬਾਅਦ ਕੋਈ ਸਿਮਰਨ ਕਰਦੇ, ਕੋਈ ਸਾਧਨਾ ਕਰਦੇ, ਕੋਈ ਬੰਦਗੀ ਕਰਦੇ। ਇਸ਼ਨਾਨ ਕਰ ਲਿਆ, ਬਾਹਰੋਂ ਲਿਬਾਸ ਪਾ ਲਿਆ, ਪਰ ਕਰਮ ਕੀ ਕੀਤਾ? ਜੀਆਂ ਘਾਏ, ਦੂਸਰੇ ਦਾ ਹੱਕ ਮਾਰ ਕੇ ਖਾਂਦੇ ਰਹੇ।
ਜੋਗੀ ਜੁਗਤ ਨਾ ਜਾਣੈ ਅੰਧ।
ਅੱਗੇ ਫਿਰ ਸੱਚੇ ਪਾਤਸ਼ਾਹ ਜੀ ਜੋਗੀ ਨੂੰ ਸੰਬੋਧਨ ਹੋ ਕੇ ਉਪਦੇਸ਼ ਦੇ ਰਹੇ ਕਿ ਜੁਗਤ ਨਾ ਜਾਣੈ ਅੰਧ, ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਇਹ ਜੁਗਤ ਨਹੀਂ ਜਾਣੀ, ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਵੀ ਬਾਹਰੋਂ ਮੁੰਦਰਾਂ ਪਾ ਲਈਆਂ, ਹੱਥ ਵਿੱਚ ਬਰਾਗਣ ਫੜ ਲਈ, ਡੰਡਾ ਫੜ ਲਿਆ, ਬਾਹਰੀ ਲਬੇਸ ਤੇ ਸਾਰਾ ਪਾ ਲਿਆ, ਪਰ ਅੰਧ ਅਵਿਦਿਆ ਅਗਿਆਨ ਦੀ ਨੀਂਦ ਵਿੱਚ ਸੁੱਤੇ ਰਹੇ, ਬਾਹਰੀ ਪਖੰਡ ਕਰ ਲਿਆ ਜਾਂ ਰਿੱਧੀਆਂ ਸਿੱਧੀਆਂ ਹਾਸਲ ਕਰ ਲਈਆਂ, ਦੁਨੀਆਂ ਨੂੰ ਜਾਂ ਤੇ ਪ੍ਰਭਾਵਿਤ ਕਰਕੇ ਮਗਰ ਲਾ ਲਿਆ ਤੇ ਜਾਂ ਡਰਾਵੇ ਦੇ ਕੇ ਮਗਰ ਲਾ ਲਿਆ, ਪਰ ਇਹ ਬਾਹਰੀ ਲਿਬਾਸ ਜੋ ਜੋਗੀ ਲੋਕ ਤੁਸੀਂ ਪਾਇਆ, ਇਸ ਨੂੰ ਸਫਲਾ ਤੇ ਤਾਂ ਹੋਣਾ ਸੀ ਜੇ ਬੰਦਗੀ ਕਰਦੇ ਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਪਰ ਉਹ ਤੇ ਖੇਡ ਕੋਈ ਨਾ ਬਣੀ।
ਤੀਨੇ ਉਹ ਜਾੜੇ ਕਾ ਬੰਦ।
ਇੱਥੇ ਫਿਰ ਤਿੰਨ, ਕਾਜੀ, ਬ੍ਰਾਹਮਣ ਤੇ ਜੋਗੀ, ਸੱਚੇ ਪਾਤਸ਼ਾਹ ਜੀ ਫਰਮਾਉਂਦੇ ਤੁਸੀਂ ਧਾਰਮਿਕ ਲੋਕ ਸੋ, ਦੁਨੀਆਂ ਤੇ ਤੁਹਾਡੇ ਵੱਲ ਮੂੰਹ ਚੁੱਕ ਕੇ ਵੇਖਦੀ ਸੀ। ਇਹ ਤਿੰਨਾਂ ਨੂੰ ਨਹੀਂ ਸੰਬੋਧਨ ਜੀ, ਸਿੱਖ ਵੀ ਵਿੱਚ ਹੀ ਆਉਂਦੇ ਆ ਤੇ ਸਿੱਖਾਂ ਦੇ ਜੋ ਧਾਰਮਿਕ ਨੁਮਾਇੰਦੇ ਆ ਉਹ ਵੀ ਇਸ ਲੈਣ ਦੇ ਵਿੱਚ ਹੀ ਆਉਂਦੇ ਆ। ਜੇ ਕਾਜੀ ਆਉਂਦਾ, ਬ੍ਰਾਹਮਣ ਆਉਂਦਾ, ਜੋਗੀ ਆਉਂਦਾ ਤੇ ਜੋ ਸਿੱਖ ਧਰਮ ਦੇ ਵਿੱਚ ਜੋ ਧਾਰਮਿਕ ਲੋਕ ਉਪਦੇਸ਼ ਦੇਣ ਵਾਲੇ ਉਹ ਵੀ ਇਸੇ ਕਤਾਰ ਵਿੱਚ ਖੜੇ ਹੁੰਦੇ ਆ ਕਿ ਜੇ ਬਾਹਰੋਂ ਤੇ ਧਰਮੀ ਲੋਕ ਤੇ ਤੁਹਾਡੇ ਵੱਲ ਵੇਖ ਰਹੇ ਸਨ ਜੋ ਤੁਸੀਂ ਕਰਦੇ ਹੋ, ਲੋਕ ਉਹ ਹੀ ਸਿੱਖਿਆ ਲੈ ਕੇ ਵੀ ਸਾਡੇ ਧਾਰਮਿਕ ਆਗੂ ਨੇ ਤੇ ਅਸੀਂ ਵੀ ਐਵੇਂ ਕਰਨਾ। ਇੱਕ ਜ਼ਿਕਰ ਕਰਦੇ ਵਿਦਵਾਨ ਕਿ ਜਦੋਂ ਕਿਰਪਾਨ ਮਿਆਨ ਵਿੱਚੋਂ ਨਿਕਲਦੀ ਹੈ ਉਹਨੇ ਮਨੁੱਖਾਂ ਦਾ ਕਤਲ ਨਹੀਂ ਉਹ ਕਰਦੀ, ਜਦੋਂ ਇੱਕ ਧਾਰਮਿਕ ਰਹਿਬਰ ਇੱਕ ਮਨੁੱਖ ਆਚਰਣ ਤੋਂ ਡਿੱਗਦਾ ਜਿੰਨੇ ਧਰਮੀ ਮਨੁੱਖਾਂ ਦਾ ਕਤਲ ਉਹਦੇ ਤੋਂ ਹੋ ਜਾਂਦਾ, ਕਿਉਂਕਿ ਆਸਥਾ ਜੁੜੀ ਹੁੰਦੀ ਹੈ। ਲੋਕ ਤੇ ਸਿੱਖ ਰਹੇ ਹੁੰਦੇ ਵੇਖ ਕੇ ਕਿ ਇਹ ਕਿਵੇਂ ਦੇ ਕਰਮ ਕਰਦਾ, ਇਹ ਕਿਵੇਂ ਤੁਰਦਾ, ਕਿਵੇਂ ਬੰਦਗੀ ਕਰਦਾ, ਕਿਵੇਂ ਸਿਮਰਨ ਕਰਦਾ, ਇਹ ਕਿਵੇਂ ਪਰਮੇਸ਼ੁਰ ਨਾਲ ਜੁੜਿਆ, ਇਹਦੀ ਅਵਸਥਾ ਕਿੱਥੇ ਕੋ ਪਹੁੰਚੀ ਹੈ। ਤੇ ਲੋਕ ਚੰਗੀ ਰੀਸ ਕਰਨੀ ਮਾੜੀ ਗੱਲ ਨਹੀਂ, ਉਸ ਦੀ ਨਕਲ ਕਰਦੇ, ਕੋਸ਼ਿਸ਼ ਕਰਦੇ ਕਿ ਅਸੀਂ ਵੀ ਧਰਮੀ ਬਣੀਏ, ਅਸੀਂ ਵੀ ਧਰਮ ਕਮਾਈਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਕਿ ਤੁਹਾਡਾ ਕੰਮ ਤੇ ਸੀ ਆਪ ਧਰਮ ਕਮਾਓ ਤੇ ਦੂਸਰੇ ਤੁਹਾਡੇ ਵੱਲ ਵੇਖ ਕੇ ਧਰਮ ਕਮਾਉਣ, ਤੁਹਾਡਾ ਮਨੁੱਖਾ ਜਨਮ ਵੀ ਸਫਲਾ ਤੇ ਉਹਨਾਂ ਦਾ ਵੀ ਜਨਮ ਸਫਲਾ, ਪਰ ਤੁਸੀਂ ਬੰਧ, ਤੁਸੀਂ ਉਜਾੜੇ ਕਾ ਬੰਧ, ਬੰਧ ਤੋਂ ਭਾਵ ਕਾਰਨ ਤੁਸੀਂ ਤੇ ਆਪ ਵੀ ਡੁੱਬ ਗਏ ਤੇ ਸ੍ਰਿਸ਼ਟੀ ਨੂੰ ਵੀ, ਆਪੋ ਆਪਣੇ ਧਰਮ ਦੇ ਲੋਕਾਂ ਨੂੰ ਵੀ ਉਜਾੜੇ ਦਾ ਡੋਬਣ ਦਾ ਹੀ ਕਾਰਨ ਬਣ ਗਏ।
ਸੋ ਜੋਗੀ ਜੋ ਜੁਗਤ ਪਛਾਣੈ।
ਇੱਥੋਂ ਫਿਰ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤੇ ਉਹਨਾਂ ਦੀ ਅਸਲੀਅਤ ਦੱਸੀ ਕਿ ਜੋ ਉਹ ਹੈ ਸਨ, ਪਰ ਇੱਥੋਂ ਫਿਰ ਉਪਦੇਸ਼ ਦੇਣਾ ਸ਼ੁਰੂ ਕੀਤਾ ਕਿ ਇੰਜ ਕਰੋ, ਇੰਜ ਨਹੀਂ ਇੰਜ ਕਰੋ। ਸੋ ਜੋਗੀ, ਅਸਲੀ ਜੋਗੀ ਉਹ ਹੈ ਜੋ ਜੁਗਤ ਪਛਾਣੈ, ਜੋ ਇਹ ਪਛਾਣ ਲੈਂਦਾ, ਇਹ ਜੁਗਤ ਦੀ ਸੋਝੀ ਰੱਖਦਾ ਕਿ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਥੋੜ੍ਹਾ ਜਿਹਾ ਜੋਗੀ ਲੋਕ ਕਿੱਥੋਂ ਖੁੰਝੇ ਸਨ ਜੀ, ਮਨੁੱਖ ਜਦੋਂ ਚੜ੍ਹਾਈ ਕਰਦਾ ਨਾ ਜੀ, ਚੜ੍ਹਾਈ ਤਦੋਂ ਕਰਦਾ ਆਖਰੀ ਸਵਾਸ ਇਹਦਾ ਨਾਭੀ ਵਿੱਚ ਧੁੰਨੀ ਵਿੱਚ ਹੈ। ਤੁਸੀਂ ਵੇਖਿਆ ਹੋਵੇਗਾ ਕਈਆਂ ਦੀ ਲੱਤ ਕੰਮ ਕਰਨੋਂ ਅੜ ਜਾਂਦੀ, ਕਈਆਂ ਦੀ ਬਾਂਹ ਕੰਮ ਕਰਨੋਂ ਅੜ ਜਾਂਦੀ, ਉਹ ਜੇ ਬਾਂਹ ਵਿੱਚੋਂ ਸਵਾਸ ਨਿਕਲ ਗਏ ਤੇ ਬਾਂਹ ਮੁਰਦਾ ਹੋ ਗਈ, ਲੱਤ ਵਿੱਚੋਂ ਸਵਾਸ ਨਿਕਲ ਗਏ ਲੱਤ ਮੁਰਦਾ ਹੋ ਗਈ, ਪਰ ਸਰੀਰ ਬਾਕੀ ਚੱਲ ਰਿਹਾ ਹੁੰਦਾ। ਪਰ ਜਦੋਂ ਧੁੰਨੀ ਦੇ ਵਿੱਚੋਂ, ਨਾਭੀ ਦੇ ਵਿੱਚੋਂ ਆਖਰੀ ਸਵਾਸ ਨਿਕਲ ਜਾਂਦਾ ਨਾ, ਫਿਰ ਮਨੁੱਖ ਮਰਦਾ। ਇਹ ਸਰੀਰ ਨੂੰ ਮ੍ਰਿਤਕ ਕਿਹਾ ਜਾਂਦਾ। ਤੇ ਜੋਗੀ ਪਤਾ ਕੀ ਕਰਦੇ ਸਨ, ਸਾਧਨਾ ਕਰਦੇ ਸਨ, ਪੁੱਠੇ ਲਮਕਣਾ, ਤਰ੍ਹਾਂ ਤਰ੍ਹਾਂ ਦੀਆਂ ਧੂਣੀਆਂ ਤਾਉਣੀਆਂ। ਉਹਨਾਂ ਨੇ ਕੀਤਾ ਕਿ ਜਿਹੜਾ ਆਖਰੀ ਸਵਾਸ ਨਿਕਲਣ ਦੇ ਨਾਲ ਮੌਤ ਹੁੰਦੀ ਸੀ ਨਾ, ਉਹਨੂੰ ਰੋਕ ਲੈਂਦੇ ਸਨ। ਇੱਕ ਭੁਚੰਗਵਾਂ ਨਾੜੀ ਹੈ, ਕੁੰਡਲਨੀ ਨਾੜੀ ਜੋਗੀਆਂ ਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਉਹਨੂੰ ਜੀ, ਜੋ ਨਾਭੀ ਤੋਂ ਥੱਲੇ ਹੈ, ਸਾਢੇ ਕੁ ਤਿੰਨ ਵਾਲ ਇਹਨੇ ਨਾਭੀ ਤੋਂ ਥੱਲੇ ਮਾਰੇ ਹੁੰਦੇ ਆ ਜੀ, ਅਤੇ ਛੇ ਚੱਕਰ ਇਹਦੇ ਵਿੱਚ ਹੁੰਦੇ ਆ। ਪਹਿਲਾ ਮੂਲਾਧਾਰ ਚੱਕਰ, ਦੂਸਰਾ ਸ਼ਬਦ ਸ਼ਧਾਨ ਚੱਕਰ, ਫਿਰ ਨਾਭੀ ਤੋਂ ਉੱਤੇ ਮਣੀਪੁਰ ਚੱਕਰ, ਚੌਥਾ ਅਨਾਹਦ ਚੱਕਰ, ਅਤੇ ਪੰਜਵਾਂ ਗਲੇ ਦੇ ਵਿੱਚ ਵਿਸ਼ੁੱਧ ਚੱਕਰ, ਅਤੇ ਛੇਵਾਂ ਚੱਕਰ ਪ੍ਰਵਟਿਆਂ ਦੇ ਵਿੱਚ ਤਰਕੁੱਟੀ ਦੇ ਵਿੱਚ, ਜਿਹਨੂੰ ਆਗਿਆਕਾਰੀ ਚੱਕਰ ਕਿਹਾ ਜਾਂਦਾ ਜੀ। ਉਹ ਫਿਰ ਇਹ ਜਿਹੜੀ ਭੁਜੰਗਵਾਂ ਨਾੜੀ ਆ ਨਾ ਜੀ, ਜਦੋਂ ਧੁੰਨੀ ਤੋਂ ਉੱਪਰ ਹੈ ਅਤੇ ਰੀੜ੍ਹ ਦੀ ਹੱਡੀ ਦੇ ਵਿੱਚੋਂ ਹੋ ਕਰਕੇ ਫਿਰ ਮਸਤਕ ਦੇ ਵਿੱਚੋਂ ਜਾ ਕੇ ਅਤੇ ਸਿਰ ਵਿੱਚ ਜਾਂਦੀ ਦਸਮ ਦੁਆਰ ਤੱਕ, ਇਹ ਭਰੀ ਮਿੱਝ ਨਾਲ ਹੁੰਦੀ ਹੈ ਜੀ, ਲਹੂ ਅਤੇ ਮਿੱਝ ਨਾਲ ਅਤੇ ਜੰਮਿਆ ਹੁੰਦਾ। ਯੋਗੀ ਲੋਕ ਇਹਨੂੰ ਤਾ ਦੇ ਕੇ ਉਹ ਮਿੱਝ ਖੋਰ ਕੇ ਅਤੇ ਇਸ ਨਾੜੀ ਨੂੰ ਖਾਲੀ ਕਰ ਲੈਂਦੇ ਸਨ। ਸਾਧਨਾ ਤਾਂ ਕਰਨੀ ਸੀ ਰੱਬ ਨੂੰ ਪਾਉਣ ਦੀ, ਪਰ ਉਹਨਾਂ ਨੇ ਸਾਧਨਾ ਕਰ ਲਈ। ਸਤਿਗੁਰਾਂ ਨੇ ਜਪਜੀ ਸਾਹਿਬ ਵਿੱਚ ਵੀ ਸਿੱਧਾਂ ਨੂੰ ਕਿਹਾ ਸੀ ਕਿ ਉਮਰ ਤੇ ਵਧਾ ਲਈ, ਜੇ ਯੁੱਗ ਚਾਰੇ ਆਰ ਜਾ ਤੇ ਫਿਰ ਕੀ ਹੋਇਆ, ਹੋਰ ਦਸੂਣੀ ਹੋਏ, ਹੋਰ ਚਾਰ ਯੁੱਗ ਹੋ ਜਾਊਗੀ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ। ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ ਬੰਦਗੀ ਨਾ ਕੀਤੀ, ਭਜਨ ਨਾ ਕੀਤਾ, ਰੱਬ ਨੂੰ ਯਾਦ ਨਾ ਕੀਤਾ, ਅਤੇ ਜੇ ਉਹਦੀ ਨਦਰ ਨਾ ਹੋਈ, ਮਿਹਰ ਨਾ ਹੋਈ, ਤੇ ਅੱਠ ਯੁੱਗ ਵੀ ਧਰਤੀ ਤੇ ਬੈਠੇ ਰਹੋਗੇ, ਫਾਇਦਾ ਕੀ ਹੋਇਆ। ਕੰਮ ਤੇ ਕਰਨਾ ਸੀ, ਇਸ ਆਤਮਾ ਨੂੰ ਪਰਮਾਤਮਾ ਵਿੱਚ ਭੇਦ ਕਰਨਾ ਸੀ, ਪਰ ਉਮਰ ਵਧਾਉਣ ਵਾਲੇ ਪਾਸੇ ਲੱਗ ਗਏ। ਉਹ ਫਿਰ ਰਹੋ ਵਿਚਾਰ, ਉਹ ਇਹ ਨਾੜੀ ਨੂੰ ਖਾਲੀ ਕਰਕੇ ਨਾ ਜੀ, ਭੁਜੰਗਵਾਂ ਨਾੜੀ ਜਿਹਨੂੰ ਕੁੰਡਲਨੀ ਨਾੜੀ ਯੋਗੀਆਂ ਦੀ ਭਾਸ਼ਾ ਵਿੱਚ ਕਿਹਾ ਜਾਂਦਾ, ਉਹ ਫਿਰ ਮਿੱਝ ਖੋਰ ਕੇ ਤਰ੍ਹਾਂ ਤਰ੍ਹਾਂ ਦੇ ਪੁੱਠੇ ਸਿੱਧੇ ਸਾਧਨ ਕਰਕੇ ਖਾਲੀ ਕਰਕੇ, ਅਤੇ ਜਿਹੜਾ ਆਖਰੀ ਸਵਾਸ ਨਾਭੀ ਵਿੱਚ ਹੁੰਦਾ ਸੀ ਨਾ, ਇਹਨੂੰ ਇਸ ਨਾੜੀ ਦੇ ਵਿੱਚ ਦੀ ਚੜ੍ਹਾ ਕੇ ਯੋਗ ਦੀ ਸਾਧਨਾ ਰਾਹੀਂ ਅਤੇ ਦਸਮ ਦੁਆਰ ਵਿੱਚ ਲੈ ਜਾਂਦੇ ਸਨ। ਉਹ ਫਿਰ ਜਦੋਂ ਆਖਰੀ ਸਵਾਸ ਦਸਮ ਦੁਆਰ ਵਿੱਚ ਟਿਕਾ ਲੈਂਦੇ ਸਨ ਅਤੇ ਸਵਾਸ ਆਉਣੇ ਜਾਣੇ ਬੰਦ ਹੋ ਜਾਂਦੇ ਸਨ, ਫਿਰ ਉਹ ਕਈ ਕਈ ਵਰੇ, 100 ਵਰੇ, 200 ਵਰੇ ਤਾਂ ਇਹ ਲੰਮੀ ਉਮਰ ਕਰਦੇ ਸਨ। ਪਰ ਸਤਿਗੁਰਾਂ ਨੇ ਰੋਕਿਆ, ਸਤਿਗੁਰੂ ਨੇ ਯੋਗੀਆਂ ਨੂੰ ਕਿਹਾ ਸੀ, ਸਿੱਧਾਂ ਨੂੰ, ਕਿ ਸਵਾਸ ਸਫਲੇ ਕਰਨੇ ਆ, ਇਹਨਾਂ ਨੂੰ ਰੋਕਣ ਨਾਲ ਕੋਈ ਫਾਇਦਾ ਨਹੀਂ ਆਉਣਾ, ਇਹ ਤੇ ਅੰਦਰ ਆਉਂਦਾ ਬਾਹਰ ਜਾਂਦਾ, ਪਰਮਾਤਮਾ ਦਾ ਨਾਮ ਜਪੇ ਭਾਵੇਂ ਥੋੜ੍ਹੇ ਹੀ ਸਵਾਸ ਹੈ, ਸਫਲੇ ਹੋ ਗਏ ਅਤੇ ਆਉਣ ਜਾਣ ਰਹੇ, ਉਹ ਆਉਣਾ ਜਾਣਾ ਸਫਲਾ ਹੋ ਜਾਏਗਾ, ਜੰਮਣ ਮਰਨ ਦਾ ਗੇੜ ਮੁੱਕ ਜਾਏਗਾ। ਸਿੱਖ ਧਰਮ ਦੇ ਵਿੱਚ ਕੀ ਹੈ ਜੀ, ਸਿੱਖ ਧਰਮ ਦੇ ਵਿੱਚ ਨਿਤਨੇਮ ਕਰਨਾ, ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਨਾ, ਸੇਵਾ ਕਰਨੀ ਹੈ, ਸਿਮਰਨ ਕਰਨਾ, ਸਭ ਤੋਂ ਜੋ ਇਸ ਸਾਧਨਾ ਦੇ ਵਿੱਚ ਸਾਥ ਦਿੰਦਾ ਉਹ ਹੈ ਸਤਸੰਗ। ਇਹ ਦੋ ਚੱਕਰ ਤੇ ਥੱਲੇ ਆ ਜੀ, ਮੂਲਾਧਾਰ ਚੱਕਰ ਤੇ ਸ਼ਬਦ ਸ਼ਧਾਨ ਚੱਕਰ। ਇਹ ਹੈ ਧਨ ਪਦਾਰਥ ਸੰਪਦਾ ਜੋੜਨ ਦੇ ਨਾਲ ਸੰਬੰਧਿਤ ਅਤੇ ਵਿਸ਼ੇ ਭੋਗਣ ਦੇ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਦੋਂ ਮਨੁੱਖ ਧਰਮੀ ਨਹੀਂ ਹੁੰਦਾ, ਧਰਮ ਦੇ ਰਸਤੇ 'ਤੇ ਨਹੀਂ ਚੱਲਦਾ, ਕੋਈ ਸਾਧਨਾ ਨਹੀਂ ਕਰਦਾ ਨਾ, ਅਤੇ ਸਿੱਖ ਧਰਮ ਦੇ ਵਿੱਚ ਉਸ ਨੂੰ ਚੇਤਨ ਸ਼ਕਤੀ ਕਿਹਾ ਗਿਆ, ਊਰਜਾ ਐਨਰਜੀ ਕਿਹਾ ਗਿਆ, ਜਿਹੜੀ ਅਨੰਤ ਜਨਮਾਂ ਤੋਂ ਸੁੱਤੀ ਹੋਈ ਹੈ, ਉਹ ਕੁੰਡਲਨੀ, ਉਹ ਕੁੰਡਲ ਮਾਰ ਕੇ ਨਾਭੀ ਦੇ ਥੱਲੇ ਸੁੱਤੀ ਹੋਈ ਹੈ। ਜੇ ਤਾਂ ਕੋਈ ਧਰਮ ਦਾ ਕਰਮ ਨਹੀਂ ਕੀਤਾ ਤਾਂ ਪਦਾਰਥ ਜੋੜਨ ਦਾ ਕਿਸੇ ਨੂੰ ਕੋਈ ਕੋਰਸ ਨਹੀਂ ਕਰਨਾ ਪੈਂਦਾ ਜੀ, ਵਿਸ਼ੇ ਭੋਗਣ ਦਾ ਕੋਈ ਕੋਰਸ ਨਹੀਂ ਕਰਨਾ ਪੈਂਦਾ। ਪਰਾਇਆ ਹੱਕ ਮਾਰਨ ਦਾ ਕਦੀ ਕੋਈ ਕੋਰਸ ਕਰਦਾ ਵੇਖਿਆ ਵੀ ਪਰਾਇਆ ਹੱਕ ਕਿਵੇਂ ਮਾਰਨਾ? ਨਹੀਂ, ਉਹ ਵੇਗ ਹੇਠਾਂ ਨੂੰ ਜਿਵੇਂ ਪਾਣੀ ਆ ਨਾ, ਹੇਠਾਂ ਨੂੰ ਆਪੇ ਚੱਲਦਾ, ਉਹ ਆਪੇ ਚੱਲਦੀ ਜੀ ਇਹ ਜੋ ਚੇਤਨ ਸ਼ਕਤੀ ਸੁੱਤੀ ਹੋਈ ਹੈ, ਪਰ ਉਹਨੇ ਜਾਣਾ ਤਾਂ ਹੈ ਕਿਸੇ ਪਾਸੇ ਨੂੰ, ਉਹ ਹੇਠਾਂ ਨੂੰ ਆਪੇ ਚੱਲਦੀ ਹੈ। ਇਹ ਫਿਰ ਜਦੋਂ ਆਪਾਂ ਇਹ ਧਰਮ ਦੇ ਕੰਮ ਕਰਦਾ ਸਿੱਖ, ਮੈਂ ਵਾਰ ਵਾਰ ਨਾ ਜ਼ਿਕਰ ਕਹਾਂ, ਇੱਕ ਵਾਰ ਰਿਪੀਟ ਕਰ ਦੇਵਾਂ, ਨਿਤਨੇਮ, ਮੂਲ ਮੰਤਰ ਗੁਰਮੰਤਰ ਦਾ ਅਭਿਆਸ, ਨਿਤਾ ਪ੍ਰਤੀ ਸੰਗਤ ਕਰਨੀ, ਸੇਵਾ ਕਰਨੀ, ਹਰ ਵੇਲੇ ਗੁਰੂ ਗੁਰੂ ਜਪਣਾ। ਜਿਹੜਾ ਸਿੱਖ ਫਿਰ ਜਦੋਂ ਇਹ ਸਾਧਨਾ ਕਰਦਾ ਨਾ, ਉਹਦੀ ਜਿਹੜੀ ਇਹ ਚੇਤਨ ਸ਼ਕਤੀ ਕੁੰਡਲੀ ਮਾਰ ਕੇ ਨਾਭੀ ਦੇ ਥੱਲੇ ਸੁੱਤੀ ਆ, ਉਹ ਫਿਰ ਉੱਪਰ ਨੂੰ ਜਾਣੀ ਸ਼ੁਰੂ ਹੁੰਦੀ ਹੈ। ਉਹ ਜਦੋਂ ਨਾਭੀ ਤੋਂ ਉੱਤੇ ਜਲਦੀ ਆ ਅਤੇ ਅਨਾਹਦ ਚੱਕਰ ਨੂੰ ਵਿੰਨਦੀ ਹੈ, ਅਨਾਹਦ ਚੱਕਰ ਵਿੰਨਦੀ ਆ ਅਤੇ ਪਹਿਲੀ ਉਹਨੂੰ ਪ੍ਰਾਪਤੀ ਹੁੰਦੀ ਹੈ ਉਸ ਸਾਧਕ ਨੂੰ, ਉਸ ਦਾ ਜੜਤਾ ਨਾਲੋਂ ਤਿਆਗ ਹੁੰਦਾ, ਸੰਸਾਰ ਨਾਲੋਂ ਉਹਦਾ ਮੁੱਖ ਰੁੱਖ ਟੁੱਟਣਾ ਸ਼ੁਰੂ ਹੁੰਦਾ, ਪਦਾਰਥਾਂ ਦੀ ਖਿੱਚ, ਵਿਸ਼ਿਆਂ ਦੀ ਖਿੱਚ। ਉਹ ਕਮਾਈ ਤਾਂ ਕਰਦਾ ਪਰ ਹੱਕ ਹਲਾਲ ਦੀ ਕਰਦਾ, ਉਹਦੇ ਵਿੱਚੋਂ ਦੂਸਰੇ ਦਾ ਭਲਾ ਤਾਂ ਕਰਦਾ ਪਰ ਘਰ ਨੂੰ ਨਹੀਂ ਖਿੱਚਦਾ, ਦੋ ਨੰਬਰ ਦਾ ਕੰਮ ਨਹੀਂ ਕਰਦਾ। ਇਹ ਫਿਰ ਜਿਵੇਂ ਜਿਵੇਂ ਉਹ ਅਭਿਆਸ ਕਰਦਾ ਜਾਂਦਾ, ਜਦੋਂ ਫਿਰ ਇਹ ਚੇਤਨ ਸ਼ਕਤੀ ਤਾਂ ਨੂੰ ਚੜ੍ਹਦੀ ਜਾਂਦੀ ਹੈ, ਉਸ ਤੋਂ ਅਗਲੀ ਪ੍ਰਾਪਤੀ ਆ ਵਿਸ਼ੇ ਵਿਕਾਰਾਂ 'ਤੇ ਕੰਟਰੋਲ ਹੋ ਜਾਂਦਾ, ਉਹ ਮਰਿਆਦਾ ਦੇ ਵਿੱਚ ਰਹਿੰਦਾ, ਗ੍ਰਿਸਤੀ ਜੀਵਨ ਦੇ ਵਿੱਚ ਰਹਿੰਦਾ ਪਰ ਮਰਿਆਦਾ ਨਹੀਂ ਲੰਘਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਵਿੱਚ ਹੁੰਦੇ ਪਰ ਮਰਿਆਦਾ ਵਿੱਚ ਹੁੰਦੇ। ਇਸ ਤੋਂ ਉੱਪਰ ਜਦੋਂ ਚੇਤਨ ਸ਼ਕਤੀ ਚੱਲਦੀ ਆ ਅਤੇ ਹਿਰਦੇ 'ਤੇ ਜਦੋਂ ਪਹੁੰਚਦੀ ਆ, ਅਨਾਹਦ ਚੱਕਰ ਜਿਹਨੂੰ ਕਿਹਾ ਜਾਂਦਾ, ਜਦੋਂ ਉਹਨੂੰ ਉਲੰਘਦੀ ਆ ਅਤੇ ਇੱਥੇ ਫਿਰ ਉਹਨੂੰ ਅਨੁਭਵ ਪ੍ਰਕਾਸ਼ ਹੁੰਦਾ। ਧਰਮੀ ਮਨੁੱਖ ਨੂੰ ਇਹ ਪ੍ਰਾਪਤੀ ਹੁੰਦੀ ਹੈ। ਸੁੱਤੇ ਸਿੱਧ ਉਹਨੂੰ ਸੁਪਨੇ ਵਿੱਚ ਆਉਣ ਵਾਲੇ ਸਮੇਂ ਦਾ, ਤੁਹਾਡੇ ਜਿਹੜੇ ਨਿਤਨੇਮ ਨਿਤਾ ਪ੍ਰਤੀ ਤੁਸੀਂ ਜੋ ਅਭਿਆਸ ਕਰਦੇ ਹੋ, ਸੰਗਤ ਕਰਦੇ ਹੋ, ਵਾਪਰਦਾ ਹੋਵੇ, ਸੁਪਨੇ ਵਿੱਚ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ, ਜਾਂ ਦਿਨ ਵੇਲੇ ਵੀ ਸੁੱਤੇ ਸਿੱਧ ਚਿੱਤ ਚੇਤੇ 'ਚ ਨਹੀਂ ਹੁੰਦੀ ਪਰ ਗੱਲ ਆ ਜਾਂਦੀ ਹੈ ਅਤੇ ਖੁੜਕ ਹੁੰਦੀ ਹੈ ਵੀ ਇਹ ਕੋਈ ਭਾਣਾ ਵਾਪਰਨ ਵਾਲਾ, ਕੋਈ ਗੱਲ ਆਉਣ ਵਾਲੀ ਹੈ। ਇਹ ਅਨੁਭਵ ਪ੍ਰਕਾਸ਼ ਜਦੋਂ ਹਿਰਦੇ ਦੇ ਤਲ ਤੋਂ ਸੁਰਤ ਉੱਪਰ ਉੱਠਦੀ ਹੈ, ਇਹ ਪ੍ਰਾਪਤੀ ਹੁੰਦੀ ਹੈ। ਜਦੋਂ ਇਹ ਚੇਤਨ ਸ਼ਕਤੀ ਜਾਂਦੀ ਹੈ ਨਾ ਕੰਠ ਤੱਕ, ਅੱਜ ਸੰਗਰਾਂਦ ਦੇ ਹੁਕਮਨਾਮੇ ਦੇ ਵਿੱਚ ਵੀ ਕੰਠ ਮਿਲਿਆ, ਹਰਨਾਹੋ ਦਾ ਜ਼ਿਕਰ ਆਇਆ, ਕੰਠ 'ਤੇ ਜਾਂਦੀ ਹੈ। ਇੱਥੇ ਇੱਕ ਵਿਸ਼ੁੱਧ ਚੱਕਰ ਆ, ਜਦੋਂ ਵਿਸ਼ੁੱਧ ਚੱਕਰ ਨੂੰ ਇਹ ਚੇਤਨ ਸ਼ਕਤੀ ਲੰਘ ਕੇ ਅਤੇ ਆਗਿਆਕਾਰੀ ਚੱਕਰ ਪ੍ਰਵਟਿਆਂ ਦੇ ਵਿੱਚੋਂ ਜਦੋਂ ਉੱਪਰ ਨੂੰ ਚੜ੍ਹਦੀ ਹੈ ਨਾ ਜੀ, ਇਹ ਚੇਤਨ ਸ਼ਕਤੀ, ਉਹ ਫਿਰ ਜਦੋਂ ਆਗਿਆਕਾਰੀ ਚੱਕਰ ਛੇਵਾਂ ਚੱਕਰ ਵਿੰਨਿਆ ਜਾਂਦਾ, ਉਦੋਂ ਫਿਰ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਇਹ ਸਤਿਪੁਰਖਾਂ ਮਹਾਂਪੁਰਖਾਂ ਬੰਦਗੀ ਵਾਲਿਆਂ ਦੀ ਖੁੱਲ੍ਹੀ ਹੁੰਦੀ ਹੈ, ਉਹ ਤਾਂ ਹੀ ਦੂਸਰੇ ਦਾ ਮੱਥਾ ਪੜ੍ਹ ਕੇ ਪਤਾ ਲੱਗ ਜਾਂਦਾ ਵੀ ਇਹਦੇ ਕਰਮ ਕੀ ਹੈ, ਇਹ ਕੀ ਕਰ ਰਿਹਾ। ਦੱਸਣ ਦੀ ਲੋੜ ਨਹੀਂ ਪੈਂਦੀ, ਉਹ ਮੱਥਾ ਹੀ ਪੜ੍ਹ ਲੈਂਦੇ ਆ ਜੀ, ਮਸਤਕ ਪੜ੍ਹ ਲੈਂਦੇ ਆ। ਪਰ ਇਹ ਉਹ ਲੋਕ ਪੜ੍ਹਦੇ ਨੇ ਜਿਨ੍ਹਾਂ ਦੀ ਤ੍ਰਿਕੁੱਟੀ ਖੁੱਲ੍ਹ ਜਾਂਦੀ ਆ, ਛੇਵਾਂ ਚੱਕਰ ਵੀ ਵਿੰਨ ਕੇ ਸੁਰਤ ਉੱਪਰ ਗਈ ਹੁੰਦੀ ਹੈ, ਉਹ ਬ੍ਰਹਮ ਗਿਆਨੀ ਸਤਿਪੁਰਖਾਂ ਦੀ ਬੰਦਗੀ ਕਰਨ ਵਾਲਿਆਂ ਦੀ, ਅਜਿਹਿਆਂ ਦੀ ਸੰਗਤ ਮੰਗੀ ਗਈ ਆ ਜਿਨ੍ਹਾਂ ਨੇ ਬੰਦਗੀ, ਇੰਨੀ ਬੰਦਗੀ ਕਰ ਲਈ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਬੈਠੇ ਤੇ ਸੰਸਾਰ ਵਿੱਚ ਆ ਪਰ ਲੀਨ ਉਹ ਨਿਰੰਕਾਰ ਵਿੱਚ ਹੋਏ ਆ। ਅਜਿਹੀ ਬੰਦਗੀ ਵਾਲਿਆਂ ਦੇ ਜਿਵੇਂ ਭਾਈ ਮਤੀ ਦਾਸ ਆਰੇ ਨਾਲ ਚੀਰਿਆ ਗਿਆ, ਉਹ ਹੈ ਸੰਸਾਰ ਵਿੱਚ ਪਰ ਸੁਰਤ ਨਿਰੰਕਾਰ ਦੇ ਦੇਸ਼ ਪਹੁੰਚੀ ਆ, ਸਰੀਰ ਨੂੰ ਚੀਰਿਆ ਜਾ ਰਿਹਾ, ਉਹ ਸੀ ਤਾਂ ਨਹੀਂ ਕਰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੱਤੀ ਤਵੀ 'ਤੇ ਬੈਠੇ ਆ, ਸਰੀਰ 'ਤੇ ਵੇਖੋ ਸਪਸ਼ਟ ਸੜ ਰਿਹਾ ਜੀ, ਮਾਸ 'ਤੇ ਸੜਦਾ, ਚਰਬੀ 'ਤੇ ਸੜਦੀ ਹੈ, ਪਰ ਮਜਾ ਲਿਆ ਸੀ ਕਰੇ, ਕਿਉਂ? ਸੁਰਤ ਨਿਰੰਕਾਰ ਦੇ ਦੇਸ਼ ਇੱਕ ਮਿੱਕ ਹੋ ਚੁੱਕੀ ਹੈ। ਸੋ ਰਹੁ ਵਿਚਾਰ, ਇੱਥੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਸਮਾਂ ਸਾਥ ਨਹੀਂ ਦਿੰਦਾ, ਵਿਸ਼ਾ ਬੜਾ ਲੰਬੇਰਾ। ਸੋ ਜੋਗੀ ਜੋ ਜੁਗਤ ਪਛਾਣੇ, ਅਸਲ ਵਿੱਚ ਜੋਗੀ ਉਹ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਦੀ ਜੁਗਤ ਪਛਾਣ ਲਵੇ। ਕਿਵੇਂ ਜੀ?
ਗੁਰ ਪ੍ਰਸਾਦੀ ਏਕੋ ਜਾਣੈ,
ਗੁਰੂ ਦੀ ਕਿਰਪਾ ਦੁਆਰਾ ਜੋ ਇੱਕ ਪਰਮੇਸ਼ਰ ਘਟ ਘਟ ਵਿੱਚ ਰਮਿਆ ਹੋਇਆ ਉਸ ਨੂੰ ਜਾਣ ਲਵੇ।
ਕਾਜੀ ਸੋ ਜੋ ਉਲਟੀ ਕਰੈ,
ਅੱਗੇ ਸਤਿਗੁਰੂ ਕਾਜੀ ਨੂੰ ਉਪਦੇਸ਼ ਦਿੰਦੇ, ਕਾਜੀ ਅਸਲ ਦੇ ਵਿੱਚ ਉਹ ਹੈ ਜੋ ਉਲਟੀ, ਜੋ ਬਿਰਤੀ ਸੰਸਾਰ ਵੱਲ, ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਨਾ, ਬੰਦਗੀ ਕਰੇ, ਸਿਮਰਨ ਕਰੇ, ਉਸ ਨੂੰ ਤਾਂ ਉਠਾਵੇ ਤੇ ਉਹ ਪਰਮੇਸ਼ਰ ਵਾਲੇ ਵੱਲ ਨੂੰ ਚੇਤਨ ਸ਼ਕਤੀ ਤੁਰਨਾ ਕਰੇ।
ਗੁਰ ਪ੍ਰਸਾਦੀ ਜੀਵਤ ਮਰੈ,
ਤੇ ਗੁਰੂ ਦੀ ਕਿਰਪਾ ਦੁਆਰਾ ਹੋਵੇ ਤੇ ਇਸ ਸੰਸਾਰ ਵਿੱਚ, ਪਰ ਸੁਰਤ ਨਿਰੰਕਾਰ ਦੇ ਦੇਸ਼ ਵਿੱਚ ਪਹੁੰਚੀ ਹੋਵੇ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਅਸਲੀ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਸੀਲ ਸੰਤੋਖ ਕਾ ਰੱਖੈ ਧਰਮ। ਅਸਲੀ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ।
ਆਪ ਤਰੈ ਸਗਲੇ ਕੁਲ ਤਾਰੈ,
ਫਿਰ ਉਹ ਆਪ ਵੀ ਤਰ ਜਾਂਦਾ ਤੇ ਜਿਹੜੇ ਉਸ ਦੀ ਸੰਗਤ ਕਰਦੇ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ।
ਦਾਨਸ਼ ਬੰਦ ਸੋਈ ਦਿਲ ਧੋਵੈ,
ਦਾਨਸ਼ ਤੋਂ ਭਾਵ ਅਕਲ ਤੇ ਬੰਦ ਤੋਂ ਭਾਵਲ ਅਕਲਮੰਦ ਮਨੁੱਖ ਉਹ ਹੈ ਜੋ ਆਪਣੇ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰਦੇ। ਕਿਉਂਕਿ ਧਰਮੀ ਬੰਦਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਨਾ, ਤੇ ਧਰਮੀ ਜੇ ਆਪ ਅੰਦਰੋਂ ਧਰਮੀ ਹੋਵੇਗਾ, ਅੰਦਰੋਂ ਮੈਲ ਵਿਸ਼ੇ ਵਿਕਾਰਾਂ ਦੀ, ਲੋਭ ਦੀ, ਪਦਾਰਥਾਂ ਦੀ, ਹੋੜ ਦੀ, ਪਰਾਇਆ ਹੱਕ ਖਾਣ ਦੀ ਧੋਈ ਹੋਵੇਗੀ, ਤਾਂ ਹੀ ਦੂਸਰੇ ਨੂੰ ਸਿੱਖਿਆ ਦੇਵੇਗਾ। ਹਾਲੇ ਆਪ ਹੀ ਧਰਮੀ ਮਨੁੱਖ ਇਸੇ ਹੋੜ ਵਿੱਚ ਲੱਗਾ ਕਿ ਮਾਇਆ ਇਕੱਠੀ ਕਰਨੀ ਹੈ, ਦੂਸਰੇ ਦਾ ਹੱਕ ਕਿਵੇਂ ਮਾਰਨਾ, ਵਿਸ਼ੇ ਕਿਵੇਂ ਭੋਗਣੇ, ਦੂਸਰੇ ਨੂੰ ਕੀ ਸਿੱਖਿਆ ਦੇਵੇਗਾ। ਸਤਿਗੁਰੂ ਫਰਮਾਉਂਦੇ, ਅਕਲਮੰਦ ਮਨੁੱਖ ਅਸਲ ਵਿੱਚ ਉਹ ਹੈ ਜੋ ਦਿਲ ਧੋਵੇ, ਜੋ ਆਪਣੇ ਅੰਤਸ਼ਕਰਨ ਨੂੰ ਕੀਤੇ ਸੰਸਕਾਰਾਂ ਦੀ ਮੈਲ ਧੋਣ ਦਾ ਯਤਨ ਕਰੇ।
ਮੁਸਲਮਾਨ ਸੋਈ ਮਲ ਖੋਵੇ,
ਤੇ ਅਸਲੀ ਮੁਸਲਮਾਨ ਵੀ ਉਹ ਹੈ ਜੋ ਆਪਣਾ ਅੰਤਸ਼ਕਰਨ ਮਲ ਖੋਵੇ, ਜੋ ਆਪਣਾ ਹਿਰਦਾ ਸਾਫ਼ ਕਰੇ। ਇਹ ਸਾਰੇ ਕਰਮ ਜੋ ਆਪਾਂ ਕਹੇ ਨਾ ਜੀ, ਧਰਮ ਦੇ ਕਰਮ ਕਰਨ ਦੇ ਨਾਲ ਹਿਰਦਾ ਸਾਫ਼ ਹੁੰਦਾ ਹੈ।
ਪੜਿਆ ਬੂਝੈ ਸੋ ਪ੍ਰਵਾਨ,
ਉਹੋ ਹੀ ਪੜਿਆ ਤੇ ਉਹੋ ਹੀ ਸਿਆਣਾ, ਤੇ ਜਿਸ ਨੇ ਇਹ ਬੁੱਝ ਲਿਆ ਕਿ ਬਿਨਾਂ ਨਾਮ ਤੋਂ ਕੁਝ ਨਹੀਂ ਹੋਣਾ, ਇਹ ਪੜ੍ਹਾਈ ਪ੍ਰਮਾਣ ਹੀ ਕਹੈ।
ਜਿਸ ਸਿਰ ਦਰ ਗਹਿ ਕਾ ਨਿਸ਼ਾਨ,
ਉਸ ਮਨੁੱਖ ਦੇ ਮਸਤਕ ਦੀ ਲੇਖ ਗੱਲ ਆਈ ਸੀ ਨਾ, ਉਸ ਮਨੁੱਖ ਦੇ ਫਿਰ ਮਸਤਕ ਤੇ ਲੇਖ ਪੈ ਜਾਣਗੇ ਕਿ ਇਹਨੇ ਬੰਦਗੀ ਕੀਤੀ ਹੈ, ਇਹਨੇ ਸਤਸੰਗ ਕੀਤਾ, ਇਹਨੇ ਸਿਮਰਨ ਕੀਤੀ, ਇਹਨੇ ਅੰਦਰ ਸਾਫ਼ ਕੀਤਾ। ਕਿਉਂਕਿ ਪਰਮੇਸ਼ਰ ਦੇ ਕੋਲੋਂ ਤੇ ਕੋਈ ਵਲੇਵਾ ਵਾਲ ਛਲ ਨਹੀਂ ਆਉਣਾ, ਉਹਨਾਂ ਪੜ੍ਹ ਲੈਣਾ ਕੀ ਕੀਤਾ ਇਹਨੇ। ਤੇ ਪੜ੍ਹਿਆ ਬੂਝੈ ਸੋ ਪ੍ਰਵਾਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ, ਜਿਸ ਸਿਰ ਦਰਗਹਿ ਕਾ ਨਿਸ਼ਾਨ, ਜਦੋਂ ਇਹ ਜੀਵ ਆਤਮਾ ਦਰਗਾਹੇ ਜਾਏਗੀ ਤੇ ਪੜ੍ਹ ਲਿਆ ਜਾਣਾ, ਇਹ ਨਾਮ ਜਪ ਕੇ ਆਈ ਹੈ, ਬੰਦਗੀ ਕਰਕੇ ਆਈ ਹੈ, ਇਹਨੇ ਕੋਈ ਜਪ ਤਪ ਕੀਤਾ। ਜਪ ਤਪ ਕੋਈ ਧੂਣੀਆਂ ਨਹੀਂ ਤਾਉਣੀਆਂ, ਪਰ ਕਰਨਾ ਤੇ ਹੈ। ਜਪ, ਨਿਤਨੇਮ, ਸਿਮਰਨ, ਮੂਲ ਮੰਤਰ, ਗੁਰ ਮੰਤਰ ਤੇ ਤਪ ਗੁਰੂ ਘਰ ਦੇ ਵਿੱਚ ਸੇਵਾ ਪ੍ਰਵਾਨ ਹੈ, ਉਹ ਮਨੁੱਖ ਫਿਰ ਦਰਗਾਹ ਦੇ ਵਿੱਚ ਪ੍ਰਮਾਣਿਕ ਹੁੰਦਾ। ਆਓ ਜੋ ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਹੇ, ਉਪਦੇਸ਼ ਦੇ ਰਹੇ, ਉਸ ਦੇ ਨਾਲ ਜੁੜਨਾ ਕਰੀਏ ਜੀ।
ਪੋਖ ਤੁਖਾਰ ਨਾ ਵਿਆਪਾਈ,
ਸਤਿਗੁਰੂ ਸੱਚੇ ਪਾਤਸ਼ਾਹ ਪੋਹ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ। ਤੁਖਾਰ ਦਾ ਭਾਵ ਹੈ ਜੀ ਕੱਕਰ, ਬਰਫ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਨਾ ਵਿਆਪਾਈ, ਉਹਨਾਂ ਮਨੁੱਖਾਂ ਨੂੰ ਨਹੀਂ ਪਾਉਂਦਾ ਲੱਗਦਾ।
ਕੰਠ ਮਿਲਿਆ ਹਰ ਨਾ ਹੋ,
ਜਿਨ੍ਹਾਂ ਦੇ ਕੰਠ ਕਹੀਏ ਹਿਰਦੇ ਦੇ ਵਿੱਚ ਹਰ ਨਾ ਹੋ, ਉਸ ਨਾ ਹੋ ਤੋਂ ਭਾਵ ਪਰਮੇਸ਼ਰ ਦਾ ਨਾਮ ਵਸਿਆ ਹੋਇਆ। ਗੁਰਮੁਖੋ, ਸਾਲ ਦੇ ਵਿੱਚ 12 ਮਹੀਨੇ ਹੈ ਜੀ, ਤੇ 6 ਰੁੱਤਾਂ, 2-2 ਮਹੀਨੇ ਦੀ ਇੱਕ ਰੁੱਤ ਹੈ। ਇਹ ਜੋ ਰੁੱਤ ਚੱਲ ਰਹੀ ਹੈ ਨਾ, ਗੁਰਬਾਣੀ ਵਿੱਚ ਹੀ ਸਤਿਗੁਰਾਂ ਨੇ ਜ਼ਿਕਰ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਰੁੱਤ ਸਿਸੀ ਅਰ ਸੀਤਲ ਹਰ ਪ੍ਰਗਟੇ ਮੰਗਰ ਪੋਹੇ ਜੀਓ। ਇਹ ਮੱਗਰ ਅਤੇ ਪੋਹ ਦਾ ਮਹੀਨਾ ਜੋ ਸਿਸੀ ਅਰ ਰੁੱਤ ਦਾ, ਸੀਤਲ ਰੁੱਤ ਦਾ, ਸਰਦ ਰੁੱਤ ਦਾ। ਤੁਖਾਰੀ ਰਾਗ ਦੇ ਵਿੱਚ ਜੋ 12 ਮਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ, ਉਸ ਦੇ ਵਿੱਚ ਵੀ ਇਵੇਂ ਦਾ ਹੀ ਹੈ ਜੀ ਜ਼ਿਕਰ। ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁੱਖ, ਕਿ ਪੋਹ ਦੇ ਮਹੀਨੇ ਦੇ ਵਿੱਚ ਜਦੋਂ ਬਰਫ਼ ਪੈਂਦੀ ਹੈ ਨਾ, ਵਣ ਜੰਗਲ ਦੀ ਜਿੰਨੀ ਬਨਸਪਤੀ ਪੇੜ ਪੌਦੇ ਹੈ, ਅਤੇ ਤ੍ਰਿਣ ਜੋ ਘਾਹ ਫੂਸਕ ਆਦਿਕ ਆ, ਇਹ ਸੁੱਕ ਜਾਂਦੇ, ਇਹਨਾਂ ਦਾ ਰਸ ਸੋਖ ਲੈਂਦੀ ਬਰਫ਼। ਮੌਸਮ ਪ੍ਰਭਾਵਿਤ ਕਰਦਾ ਜੀ, ਬਨਸਪਤੀ ਨੂੰ ਕਰਦਾ, ਜਾਨਵਰਾਂ ਨੂੰ ਕਰਦਾ, ਅਤੇ ਮਨੁੱਖੀ ਸਰੀਰ ਨੂੰ ਵੀ ਕਰਦਾ, ਉਸ ਨੂੰ ਕਰਦਾ ਜਿਸ ਦੇ ਅੰਦਰ ਨਾਮ ਨਹੀਂ। ਇੱਥੇ ਕੰਠ ਮਿਲਿਆ ਹਰ ਨਾ ਹੋ ਦਾ ਜ਼ਿਕਰ ਆਇਆ, ਉਹਨਾਂ ਨੂੰ ਪ੍ਰਭਾਵਿਤ ਕਰਦਾ ਇਹ ਮੌਸਮ। ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ, ਸੀ ਆਲੇ ਸੋਹੰਦੀਆਂ ਫਿਰ ਗੱਲ ਬਾਹੜੀਆਂ। ਮੌਸਮ ਵੀ ਸੁਰਤ ਦੇ ਟਕਾ ਦੇ ਵਿੱਚ ਸਾਥ ਦਿੰਦਾ ਗੁਰਮੁਖੋ। ਗਰਮੀ ਦੇ ਵਿੱਚ ਆਲਸ ਬਹੁਤ ਪੈਂਦੀ ਹੈ, ਨੀਂਦ ਬਹੁਤ ਜ਼ੋਰ ਪਾਉਂਦੀ ਹੈ, ਪਰ ਜਿਹੜੇ ਅਭਿਆਸੀ ਜਨ ਉਹ ਜਾਣਦੇ, ਸਿਆਲ ਦੇ ਵਿੱਚ ਸਵੇਰੇ ਜਦੋਂ ਇਸ਼ਨਾਨ ਕਰਕੇ ਇੱਕ ਸਾਧਨਾ ਕਰਨ ਵਾਲਾ, ਕੋਈ ਗੁਰਮੰਤਰ ਨਿਤਨੇਮ ਜਾਪ ਕਰਨ ਵਾਲਾ ਬਹਿੰਦਾ, ਨੀਂਦ ਘੱਟ ਵਿਆਪਦੀ। ਇਹ ਬਾਹਰੀ ਮੌਸਮ ਵੀ ਸਾਥ ਦਿੰਦਾ ਧਰਮੀ ਮਨੁੱਖ ਦਾ, ਪਰ ਇੱਕ ਅਵਸਥਾ ਆਉਂਦੀ ਹੈ ਵੀ ਇੰਨੀ ਸੁਰਤ ਉੱਪਰ ਉੱਠ ਜਾਂਦੀ ਹੈ, ਫਿਰ ਭਾਵੇਂ ਗਰਮੀ ਦਾ ਮੌਸਮ, ਫਿਰ ਭਾਵੇਂ ਸਿਆਲ ਦਾ, ਉਹ ਨਹੀਂ ਵਿਆਪਦਾ। 12 ਮਾਹ ਮਾਝ ਦੀ ਜਦੋਂ ਪ੍ਰਾਰੰਭਤਾ ਕੀਤੀ, ਸਤਿਗੁਰਾਂ ਨੇ ਜ਼ਿਕਰ ਇੱਥੋਂ ਕੀਤਾ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਿ ਸਤਿਗੁਰੂ ਕਰਮ ਕਰ ਬੈਠੇ ਹਾਂ ਜਾਣੇ ਵਿੱਚ ਅਣਜਾਣੇ ਵਿੱਚ, ਪਰ ਵਿਛੋੜਾ ਪੈ ਗਿਆ ਤੇਰੇ ਤੋਂ। ਹੁਣ ਅਸੀਂ ਕਰਮ ਤੇ ਕਰ ਰਹੇ ਹਾਂ, ਪਰ ਤੁਸੀਂ ਕਿਰਪਾ ਕਰੋ, ਰਹਿਮਤ ਪਾਓ, ਬਖਸ਼ਿਸ਼ ਕਾਓ, ਇਹ ਪ੍ਰਵਾਨ ਹੋ ਜਾਣ ਤੇਰੇ ਦਰ ਤੇ, ਅਤੇ ਮੇਲੋ ਰਾਮ ਸਾਨੂੰ ਮੇਲ ਰਹੋ। ਫਿਰ ਪੁੱਛਦੀ ਜੀਵ ਆਤਮਾ ਮੈਂ ਕਰਾਂ ਕਿ, ਮਾਸ ਲੋਕ 'ਤੇ ਆਣ ਕੇ ਜਦੋਂ ਗੁਰੂ ਨੂੰ ਪੁੱਛਿਆ ਤੇ ਇੱਥੋਂ ਫਿਰ ਚੇਤ ਦੇ ਮਹੀਨੇ ਤੋਂ ਸਿੱਖਿਆ ਆਰੰਭ ਹੋਈ ਆ ਕਿ ਪਹਿਲਾ ਕੰਮ ਤੇ ਕਰ ਚੇਤ, ਯਾਦ ਕਰ ਜਿਸ ਤੋਂ ਵਿਛੜ ਗਿਆ। ਮਿਲਾਪ ਇੱਥੋਂ ਸ਼ੁਰੂ ਹੋਣਾ, ਸਿਮਰਨ ਕਰ, ਬਾਣੀ ਪੜ੍ਹ, ਸਤਸੰਗ ਕਰ, ਤੈਨੂੰ ਯਾਦ ਤੇ ਆਵੇ ਵੀ ਮੈਂ ਵਿਛੜਿਆ ਕਿਹਦੇ ਤੋਂ। ਜਦੋਂ ਯਾਦ ਹੀ ਨਹੀਂ ਹਾਲੇ ਆ ਰਿਹਾ, ਹਾਲੇ ਚਿੱਤ ਚੇਤੇ ਨਹੀਂ ਵੀ ਕਿਸੇ ਨੂੰ ਮਿਲਣਾ, ਉਹਦੇ ਲਈ ਫਿਰ ਤੂੰ ਉਤਸ਼ਾਹ ਕੀ ਕਰੇਗਾ, ਉਹਦੇ ਲਈ ਸਾਧਨਾ ਕੀ ਕਰੇਗਾ। ਗੁਰਮੁਖੋ, ਜਦੋਂ ਆਪਾਂ ਨੂੰ ਇਹ ਸਾਰੀ ਨਹੀਂ ਵੀ ਰੱਬ ਨਾਲੋਂ ਵਿਛੜੇ ਹਾਂ, ਤੇ ਫਿਰ ਉਹਦੇ ਵਾਸਤੇ ਕਰਮ ਕੀ ਕਰਾਂਗੇ। ਹੁਣ ਨਿਤਨੇਮ ਕਰਦੇ ਹੋ, ਅੰਮ੍ਰਿਤ ਵੇਲੇ ਉੱਠਦੇ ਹੋ, ਸੰਗਤ ਕਰ ਰਹੇ ਹੋ, ਕੋਈ ਨਾ ਕੋਈ ਮਨ ਦੇ ਵਿੱਚ ਲਾਲਸਾ ਤੇ ਹੈ ਨਾ ਕਿ ਰੱਬ ਨੂੰ ਮਿਲਣਾ, ਪਰਮਾਤਮਾ ਨੂੰ ਪਾਉਣਾ, ਤਾਂ ਹੀ ਆਏ ਹੋ। ਤੇ ਜੇ ਹਾਲੇ ਚਿੱਤ ਚੇਤੇ ਚ ਹੀ ਨਹੀਂ ਵੀ ਕੋਈ ਧਰਮ ਦਾ ਕਰਮ ਕਰਨਾ, ਰੱਬ ਨੂੰ ਮਿਲਣਾ, ਤੇ ਫੇਰ ਨਹੀਂ, ਤਾਂ ਪਹਿਲਾਂ ਇੱਥੋਂ, ਕਿਉਂਕਿ ਸਮਾਂ ਸਾਥ ਨਹੀਂ ਦਿੰਦਾ, ਆਪਣੀ ਚਾਲ ਚੱਲਦਾ ਰਹਿੰਦਾ। ਚੇਤ ਤੋਂ ਗੱਲ ਕੀਤੀ ਸਤਿਗੁਰਾਂ ਨੇ, ਮਹੀਨਾ ਵੀ ਚੇਤ ਦਾ ਤੇ ਅੱਖਰੀ ਅਰਥ ਵੀ ਯਾਦ ਕਰ ਪਹਿਲਾਂ ਜਿਸ ਤੋਂ ਵਿਛੜਿਆ। ਫਿਰ ਯਾਦ ਕੀਤਾ ਤੇ ਵਿਸਾਖ ਦੇ ਮਹੀਨੇ ਦੇ ਵਿੱਚ ਵਿਸਾਖ ਧੀਰਨ ਕਿਉਂ ਵਾਢੀਆਂ, ਵੀ ਅੰਦਰ ਤੜਪਤੇ ਹੋਵੇ ਤੇਰੇ, ਜਿਹਨੂੰ ਮਿਲਣਾ ਚਾਹੁੰਦਾ ਬਾਹਰੀ ਤੌਰ 'ਤੇ ਵੀ ਜਿਹਨੂੰ ਮਿਲਣਾ ਚਾਹੀਏ, ਅੰਦਰ ਖਿੱਚ ਹੁੰਦੀ ਆ ਵੀ ਕੁਝ ਯਤਨ ਕਰੀਏ ਫਲਾਣੇ ਨੂੰ ਮਿਲ ਲਈਏ, ਅਤੇ ਰੱਬ ਨੂੰ ਮਿਲਣਾ ਤਾਂ ਬੜੀ ਵੱਡੀ ਤੜਪ ਚਾਹੀਦੀ ਹੈ। ਗੁਰਬਾਣੀ ਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ ਤੇ ਵਾਰ ਵਾਰ ਇਸ ਤੜਪ ਦਾ ਕੀਤਾ ਗਿਆ। ਆਸਾ ਦੀ ਵਾਰ ਦੇ ਛੱਕੇ ਪੜ੍ਹੋ, ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਇਹ ਅਵਸਥਾਵਾਂ ਆਉਂਦੀਆਂ ਜੀ ਸਾਧਨਾ ਕਰਨ ਵਾਲੇ 'ਤੇ। ਗੁਰੂ ਨਾਲ ਜਦੋਂ ਮਨੁੱਖ ਜੁੜਦਾ ਨਾ, ਭੁੱਖ ਘੱਟ ਜਾਂਦੀ ਹੈ, ਨੀਂਦ ਘੱਟ ਜਾਂਦੀ ਹੈ। ਹਾਲੇ ਤਾਂ ਸਵਾਲ ਇੱਥੇ ਹੀ ਖਲੋਤੇ ਆ ਵੀ ਨੀਂਦ ਬੜੀ ਆਉਂਦੀ ਹੈ ਅਤੇ ਭੁੱਖ ਬੜੀ ਆਉਂਦੀ ਹੈ, ਹਾਲੇ ਤਾਂ ਬੜੀ ਦਿੱਲੀ ਦੂਰ ਬੈਠੀ ਹੈ, ਬੜੀ ਦੂਰ ਪਹੁੰਚਣਾ ਆਪਾਂ ਤਾਂ ਹਾਲੇ ਬੜੀ ਸ਼ੁਰੂਆਤ ਵੀ ਨਹੀਂ ਹੋ ਸਕੀ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੀ ਜੀਵ ਆਤਮਾ ਕਈ ਅਵਸਥਾਵਾਂ ਲੰਘ ਕੇ ਨਾ ਕਾਫ਼ੀ ਨੇੜੇ ਪਰਮਾਤਮਾ ਦੇ ਆ ਚੁੱਕੀ, ਉਹਦਾ ਜ਼ਿਕਰ ਹੈ, ਕਿਉਂਕਿ ਚੇਤ ਤੋਂ ਤੁਰੀ ਹੈ। ਅਤੇ ਇਹ ਗਿਆਰਵਾਂ ਮਹੀਨਾ ਆ ਗਿਆ ਜੀ, ਗਿਆਰਵੀਂ ਅਵਸਥਾ ਇੰਜ ਕਹਿ ਲਓ ਆ ਚੁੱਕੀ ਹੈ ਜੀਵ ਆਤਮਾ 'ਤੇ। ਇੱਥੇ ਫਿਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹੁਣ ਇਹ ਅਵਸਥਾ ਆ ਗਈ ਹੈ, ਬਾਹਰੀ ਤੌਰ 'ਤੇ ਭਾਵੇਂ ਠੰਡ ਹੈ ਅਤੇ ਭਾਵੇਂ ਗਰਮੀ ਹੈ। ਇੱਥੇ ਤੁਖਾਰ ਦਾ ਜ਼ਿਕਰ ਕੀਤਾ, ਕਿਉਂਕਿ ਇਹ ਮੌਸਮ ਸਰਦੀ ਦਾ, ਤੁਖਾਰ ਬਰਫ਼, ਕਿ ਉਹਨਾਂ ਧਰਮੀ ਮਨੁੱਖਾਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਤੁਖਾਰ ਠੰਡ ਕੱਕਰ ਕੋਰਾ ਨਹੀਂ ਵਿਆਪਦਾ। ਅਤੇ ਇਹ ਜੋ ਮਨ ਆ ਨਾ ਜੀ, ਜਦੋਂ ਵਾਰ ਵਾਰ ਨਿਖਿੱਧ ਕਰਮ ਕਰਦਾ, ਵਿਸ਼ੇ ਵਿਕਾਰ ਭੋਗਦਾ, ਅਤੇ ਇਹਦੇ ਅੰਦਰ ਜਦੋਂ ਮੈਲ ਪਰਤ ਦਰ ਪਰਤ ਚੜ੍ਹਦੀ ਜਾਂਦੀ ਆ, ਇਹ ਕਠੋਰ ਹੁੰਦਾ ਜਾਂਦਾ। ਇਹ ਜਦੋਂ ਮੈਲ ਧੁੱਪਦੀ ਆ ਨਾ, ਜਦੋਂ ਮਨ ਨਿਰਮਲ ਹੋ ਜਾਂਦਾ, ਫਿਰ ਕੋਮਲ ਹੋ ਜਾਂਦਾ। ਸੱਚੇ ਪਾਤਸ਼ਾਹ ਜੀ ਨੇ ਦੋਵੇਂ ਰਲਾ ਕੇ ਇੱਥੇ ਉਪਦੇਸ਼ ਦਿੱਤਾ ਕਿ ਕੰਠ ਮਿਲਿਆ ਹਰ ਨਾਉ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ, ਹਰ ਵੇਲੇ ਕੋਈ ਨਾ ਕੋਈ ਯਤਨ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ, ਕੋਈ ਬਾਣੀ ਦਾ ਜਾਪ, ਸੰਗਤ ਕਰਨੀ, ਸੇਵਾ ਕਰਨੀ, ਜਦੋਂ ਹਰ ਵੇਲੇ ਫੋਕਸ ਧਰਮ ਦੇ ਕਰਮ ਵਾਲੇ ਆ ਨਾ, ਉਹਨੂੰ ਨਾਂ ਤੇ ਬਾਹਰੀ ਤੌਰ 'ਤੇ ਠੰਡ ਵਿਆਪਦੀ ਆ, ਅਤੇ ਉਹਦਾ ਫਿਰ ਮਨ ਨਿਰਮਲ ਹੋ ਗਿਆ, ਉਹਨੂੰ ਹੁਣ ਵਿਸ਼ੇ ਵਿਕਾਰਾਂ ਪਦਾਰਥਾਂ ਦੀ ਹੋੜ ਦਾ ਕੱਕਰ ਕੋਰਾ ਨਹੀਂ ਵਿਆਪਦਾ। ਇਸੇ ਮਹੀਨੇ ਵਿੱਚ ਹੀ ਸ਼ਹਾਦਤਾਂ ਹੋਈਆਂ ਨਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਰੇ ਪਰਿਵਾਰ ਦੀਆਂ। ਕੇਵਲ ਇੱਕ ਜ਼ਿਕਰ ਕਰਾਂ, 7 ਸਾਲ ਅਤੇ 9 ਸਾਲ ਦੀ ਉਮਰ ਸੀ ਛੋਟੇ ਸਾਹਿਬਜ਼ਾਦਿਆਂ ਦੀ, ਕਿੰਨੇ ਲਾਲਚ ਦਿੱਤੇ। ਆਪਣੇ ਘਰਾਂ ਵਿੱਚ ਵੇਖੀਏ, 7 ਸਾਲ ਅਤੇ 9 ਸਾਲ ਦਾ ਬੱਚਾ ਤਾਂ ਟੌਫੀ ਨਾਲ ਹੀ ਆ ਜਾਂਦਾ, ਜੋ ਮਰਜ਼ੀ ਕਰਵਾ ਲਓ, ਇੱਕ ਨਿੱਕੀ ਜਿਹੀ ਚੌਕਲੇਟ ਨਾਲ ਹੀ ਖਿੱਚਿਆ ਆਉਂਦਾ। ਪਰ 7 ਸਾਲ ਦੇ 9 ਸਾਲ ਦੇ ਬੱਚਿਆਂ ਨੂੰ ਪਹਿਲਾਂ ਤਾਂ ਲਾਲਚ ਦਿੱਤੇ ਗਏ, ਪਦਾਰਥਾਂ ਦੇ ਲਾਲਚ, ਬੇਕਮਾਂ ਦੇ ਲਾਲਚ, ਮਹਿਲਾਂ ਦੇ ਲਾਲਚ ਦਿੱਤੇ ਗਏ। ਜਦੋਂ ਉਹਨਾਂ ਨੇ ਲਾਲਚ ਨਾ ਮੰਨੇ, ਤਸ਼ੱਦਦ ਵੀ ਕੀਤਾ ਗਿਆ, ਤਸੀਹੇ ਵੀ ਦਿੱਤੇ ਗਏ, ਠੰਡੇ ਬੁਰਜ ਵਿੱਚ ਰੱਖਿਆ ਗਿਆ। ਇੱਥੋਂ ਤੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਿੱਕਰ ਬੰਨ ਗੁਲੇਲੇ ਮਾਰੇ ਦਾ ਵੀ ਜ਼ਿਕਰ ਆਉਂਦਾ ਕਿ ਤਸੀਹੇ ਦਿੱਤੇ ਗਏ, ਪਰ ਉਹ ਨਹੀਂ ਡੋਲੇ। ਕਿਉਂ? ਉਹਨਾਂ ਦੇ ਕੰਠ ਮਿਲਿਆ ਹਰ ਨਾਉ, ਅੰਦਰ ਨਾਮ ਵਸਿਆ ਹੋਇਆ ਸੀ, ਪ੍ਰਤਾਪ ਸਾਰਾ ਨਾਮ ਦਾ ਹੈ ਪਰਮੇਸ਼ਰ ਦੇ ਦਾ। ਤਾਂ ਹੀ ਵਾਰ ਵਾਰ ਕਿਹਾ ਜਾਂਦਾ, ਭਾਵੇਂ ਨਿਤਨੇਮ ਕਰੋ, ਧਰਮ ਦਾ ਕਰਮ ਕਰੋ, ਅਤੇ ਨਿਤਨੇਮ 'ਤੇ ਸਾਨੂੰ ਪਰਪੱਕਤਾ ਦਿੱਤੀ ਹੈ ਕਿ ਨਿਤਨੇਮ ਤੇਰੀ ਮਰਜ਼ੀ ਨਹੀਂ, ਇਹ ਹੁਕਮ ਹੈ। ਇਹ ਤੂੰ ਕਰਨਾ ਹੀ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਉਹਨਾਂ ਨੂੰ ਨਾ ਤੇ ਬਾਹਰੀ ਕੱਕਰ ਤੇ ਨਾ ਹੀ ਫਿਰ ਹਿਰਦੇ ਉੱਪਰ ਵਿਸ਼ੇ ਵਿਟਮਕਾਰਾਂ ਦੀ ਕਠੋਰਤਾ ਵਿਆਪਦੀ ਹੈ।
ਮਨ ਵਿਦਿਆ ਚਰਨਾਰ ਬਿੰਦ,
ਉਹਨਾਂ ਦਾ ਫਿਰ ਮਨ ਵਿਦਿਆ ਜਾਂਦਾ, ਜਿਸ ਦਾ ਜ਼ਿਕਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਉਹਨਾਂ ਦਾ ਮਨ ਫਿਰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਵਿੰਨਿਆ ਜਾਂਦਾ। ਚਰਨਾਰ ਬਿੰਦ, ਇਹਦਾ ਸੰਧੀ ਛੇਦ ਜਦੋਂ ਅਰਥ ਕਰੀਏ ਤੇ ਚਰਨ ਅਰਬਿੰਦ, ਚਰਨ ਕਮਲ। ਹੁਣ ਇੱਥੇ ਜੇਕਰ ਆਵੇਗਾ ਵੀ ਚਰਨ ਕਮਲ ਕਿਹੜੇ ਆ, ਚਿੱਤ ਚਰਨ ਨਾਮ, ਕਿਉਂਕਿ ਨਿਰਗੁਣ ਸਰੂਪ ਆ ਪਰਮਾਤਮਾ ਦਾ, ਉਹਦੇ ਚਰਨ ਫਿਰ ਕਿਹੜੇ ਆ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧ ਉਪਾਲ। ਪਰਮੇਸ਼ਰ ਦਾ ਨਾਮ ਹੀ ਪਰਮੇਸ਼ਰ ਦੇ ਚਰਨ ਆ, ਗੁਰੂ ਦੁਆਲਾ ਮਿਲਿਆ ਨਾਮ ਹੀ ਗੁਰੂ ਦੇ ਚਰਨ ਆ। ਉਹਨਾਂ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾਉਣਾ ਕਿ ਜਿਨ੍ਹਾਂ ਮਨੁੱਖਾਂ ਦਾ ਮਾਨ ਵਿਦਿਆ ਵਿੰਨਿਆ ਗਿਆ ਪਰਮੇਸ਼ਰ ਦੇ ਨਾਮ ਦੇ ਨਾਲ,
ਦਰਸ਼ਨ ਲੱਗਣਾ ਸਾਹੋ,
ਉਹਨਾਂ ਨੂੰ ਫਿਰ ਦਰਸ਼ਨ ਲੱਗਣਾ ਸਾਹੋ, ਸਾਹ ਸਾਹ ਦੇ ਨਾਲ ਪਰਮੇਸ਼ਰ ਦੇ ਦਰਸ਼ਨ ਦੀ ਉਤਸੁਕਤਾ ਜਾਪੇ ਵਿਆਪਦੀ ਹੈ। ਉਹਨਾਂ ਨੂੰ ਹੀ ਫਿਰ ਉਸ ਸਾਹੋ ਪਰਮੇਸ਼ਰ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਮਿਲਾਪ ਦੀ ਅਵਸਥਾ ਮਿਲਦੀ ਹੈ।
ਓਟ ਗੋਵਿੰਦ ਗੋਪਾਲ ਰਾਏ,
ਜਿਨ੍ਹਾਂ ਨੇ ਓਟ ਕਹੀਏ ਆਸਰਾ, ਗੋ ਤੋਂ ਭਾਵ ਪ੍ਰਿਥਵੀ ਤੇ ਵਿੰਦ ਤੋਂ ਭਾਵ ਪਾਲਣਾ ਕਰਨ ਵਾਲਾ, ਗੋ ਤੋਂ ਭਾਵ ਵੇਂਦ ਵੇਦ ਤੇ ਵਿੰਦ ਤੋਂ ਭਾਵ ਜਾਣਨਾ ਵਾਲਾ, ਗੋ ਪ੍ਰਿਥਵੀ ਪਾਲ ਤੋਂ ਪਾਲਣਾ ਕਰਨ ਵਾਲਾ, ਜੋ ਉਹ ਪਰਿਪੂਰਨ ਪਰਮਾਤਮਾ ਜਿਨ੍ਹਾਂ ਨੇ ਉਸ ਦਾ ਆਸਰਾ ਤੱਕਿਆ, ਜੋ ਇਸ ਧਰਤੀ ਦੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਰਾਏ ਕਹੀਏ ਪ੍ਰਕਾਸ਼ ਰੂਪ ਪਰਿਪੂਰਨ ਪਰਮਾਤਮਾ ਜਿਨ੍ਹਾਂ ਨੇ ਉਸ ਦਾ ਆਸਰਾ ਤੱਕਿਆ, ਸੇਵਾ ਸੁਆਮੀ ਲਾਹੋ, ਸੇਵਾ ਤੋਂ ਭਾਵ ਉਸ ਦੇ ਸਿਮਰਨ ਕਰਨ ਦੁਆਰਾ ਹੀ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਲਾਭ ਉਹਨਾਂ ਨੇ ਖਟਿਆ ਹੈ।
ਸੇਵਾ ਸੁਆਮੀ ਲਾਹੋ,
ਸੇਵਾ ਕਰਨ ਰੂਪ, ਸਿਮਰਨ ਕਰਨ ਰੂਪ ਉਸ ਸੁਆਮੀ ਮਾਲਕ ਦਾ ਲਾਹਾ ਖਟਿਆ, ਮਨੁੱਖਾ ਜਨਮ ਸਫਲ ਕੀਤਾ ਹੈ।
ਵਿਖਿਆ ਪੋਹੇ ਨਾ ਸਕਈ,
ਉਹਨਾਂ ਨੂੰ ਫਿਰ ਵਿਖਿਆ ਕਹੀਏ ਮਾਇਆ, ਮਾਇਆ ਦੇ ਬੜੇ ਜ਼ਿਕਰ ਕੀਤੇ ਜੀ ਵਿਦਵਾਨਾਂ ਨੇ, ਬੜੇ ਭੇਦ, ਪਰ ਪ੍ਰਮੁੱਖ ਜੋ ਜੜ ਤੇ ਚੇਤਨ, ਜੜ ਜੋ ਇਹ ਕਰੰਸੀ, ਜੋ ਪਦਾਰਥ, ਜੋ ਠੋਸ, ਤੇ ਚੇਤਨ ਜੋ ਧਨ, ਵਾਹਿਗੁਰੂ ਜੋ ਘਰ ਪਰਿਵਾਰ ਦੇ ਜੀ ਸਕੇ ਸੰਬੰਧੀ, ਤੇ ਜਿਵੇਂ ਪਸ਼ੂ ਪੰਛੀ ਜੋ ਪੁਰਾਣੇ ਸਮਿਆਂ ਦੇ ਵਿੱਚ ਧਨ ਦੌਲਤ ਇਹ ਹੁੰਦੀ ਸੀ ਵੀ ਘੋੜੇ ਕਿੰਨੇ, ਹਾਥੀ ਕਿੰਨੇ, ਕਿਉਂਕਿ ਇਹ ਚੇਤਨ ਸਨ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਨਾ ਤੇ ਵਿਖਿਆ ਵਿਸ਼ੇ ਵਿਕਾਰਾਂ ਦੀ ਮੈਲ ਉਹਨਾਂ ਨੂੰ ਪੂੰਦੀ ਹੈ, ਤੇ ਨਾ ਫਿਰ ਜੜ ਚੇਤਨ ਮਾਇਆ ਉਹਨਾਂ ਨੂੰ ਪੂੰਦੀ ਹੈ। ਕਿੰਨਾ ਨੂੰ ਜੀ
ਮਿਲ ਸਾਧੂ ਗੁਣ ਗਾਹੋ,
ਜਿਨ੍ਹਾਂ ਨੇ ਸਾਧੂ ਕਹੀਏ ਗੁਰੂ ਦੁਆਲਾ ਮਿਲ ਕੇ ਉਸ ਪਰਮੇਸ਼ਰ ਦੇ ਗੁਣ ਗਾਉਣਾ ਕੀਤੇ, ਅਥਵਾ ਸਾਧੂ ਸੰਤ ਮਹਾਤਮਾ ਜਿਨ੍ਹਾਂ ਨੇ ਪ੍ਰਾਪਤੀ ਕਰ ਲਈ, ਉਹਨਾਂ ਦੀ ਸੰਗਤ ਵਿੱਚ ਬੈਠ ਕੇ, ਉਹਨਾਂ ਦੀ ਸੋਭਤ ਵਿੱਚ ਬੈਠ ਕੇ ਗੁਣ ਗਾਉਣਾ ਕੀਤੇ ਪਰਮੇਸ਼ਰ ਦੇ,
ਜਹ ਤੇ ਉਪਜੀ ਤਹ ਮਿਲੀ,
ਉਹਨਾਂ ਦੀ ਫਿਰ ਘਾਲਣਾ ਥਾਏ ਪਈ, ਜੋ ਕਿਰਤ ਕਰਮ ਕੇ ਵਿਛੜੇ, ਜੋ ਅਨੰਤ ਜਨਮਾਂ ਤੋਂ ਇਹ ਜੀਵ ਆਤਮਾ ਵਿਛੜੀ ਸੀ ਨਾ, ਜੈ ਤੇ ਉਪਜੀ, ਜਿੱਥੋਂ ਇਹ ਵਿਛੜੀ ਸੀ ਤੈ ਮਿਲੀ, ਹੁਣ ਇਹ ਜੀਵ ਆਤਮਾ ਉਸ ਵਿੱਚ ਅਭੇਦ ਹੋ ਗਈ, ਪਰ ਕਿਹੜੇ ਰਸਤੇ ਜੀ,
ਸੱਚੀ ਪ੍ਰੀਤ ਸਮਾਹੋ,
ਜਿਨ੍ਹਾਂ ਨੇ ਉਸ ਦੇ ਚਰਨਾਂ ਨਾਲ ਸੱਚੀ ਪ੍ਰੀਤ ਦਾ ਸਮਾੜਾ ਆਨੰਦ ਲਾਭ ਲਿਆ, ਜੁੜ ਕੇ ਰਹੇ,
ਕਰ ਗਹਿ ਲੀਨੀ ਪਾਰ ਬ੍ਰਹਮ,
ਪਰਿਪੂਰਨ ਪਰਮਾਤਮਾ ਨੇ ਕਿਰਪਾ ਰੂਪੀ ਹੱਥ ਦੇ ਨਾਲ, ਜਿਨ੍ਹਾਂ ਦਾ ਮਨ ਰੂਪ, ਵਾਹਿਗੁਰੂ ਕਿਰਪਾ ਰੂਪੀ ਕਿਰਪਾ ਕਰਕੇ ਜਿਨ੍ਹਾਂ ਦਾ ਮਨ ਰੂਪੀ ਹੱਥ ਫੜ ਲਿਆ, ਕਾਰ ਗਹਿ ਲੀਨੀ ਪਾਰ ਬ੍ਰਹਮ, ਪਰਿਪੂਰਨ ਪਰਮਾਤਮਾ ਨੇ ਜਿਨ੍ਹਾਂ ਦਾ ਕਿਰਪਾ ਕਰਕੇ ਮਨ ਰੂਪੀ ਹੱਥ ਫੜ ਲਿਆ,
ਬਾਹੁਣ ਨਾ ਵਿਛੜਿਆ ਹੋ,
ਉਹ ਫਿਰ ਹੁਣ ਉਪੇਦ ਹੋ ਗਈਆਂ, ਨਹੀਂ ਵਿਛੜਦੀਆਂ, ਜੰਮਣ ਮਰਨ ਦਾ ਗੇੜ ਮੁੱਕ ਗਿਆ।
ਬਾਹਰ ਜਾਓ ਲੱਖ ਬੇਰੀਆ,
ਪਰਿਪੂਰਨ ਪਰਮਾਤਮਾ ਦੇ ਵਾਰ ਨੇ ਜਾਈਏ, ਬਲਹਾਰ ਨੇ ਜਾਈਏ, ਤੇ ਲੱਖ ਵਾਰੀ ਜਾਣਾ ਕਰੀਏ।
ਹਰ ਸੱਜਣ ਅਗਮ ਅਗਾਹੋ,
ਉਹ ਜੋ ਅਸਲੀ ਸੱਜਣ ਹੈ, ਜੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹ, ਉਹ ਜੋ ਸਾਰਿਆਂ ਦਾ ਸੱਜਣ ਹੈ। ਅਗਮ ਗਮ ਤੋਂ ਭਾਵ ਪਹੁੰਚ ਤੇ ਐੜਾ ਅਗੇਤਰ ਲੱਗ ਗਿਆ। ਅਗਮ ਜਿਸ ਤੱਕ ਮਨ ਕਰਕੇ, ਬਾਣੀ ਕਰਕੇ, ਇੰਦਰੀਆਂ ਕਰਕੇ ਸਾਡੀ ਪਹੁੰਚ ਨਹੀਂ। ਅਗਾਹ ਗਾਹ ਤੋਂ ਭਾਵ ਅੰਤ, ਅਗਾਹ ਜੋ ਬੇਅੰਤ ਹੈ, ਜੋ ਇੰਨਾ ਵਿਸ਼ਾਲ ਹੈ ਕਿ ਸਾਡੀ ਸਮਝ ਤੋਂ ਪਰੇ ਹੈ, ਜਿਤ ਨੂੰ ਨੇਤ ਨੇਤ ਕਥੰਤ ਵੇਦਾ ਕਿਹਾ ਗਿਆ ਹੈ।
ਸ਼ਰਮ ਪਈ ਨਾਰਾਇਣ,
ਉਸ ਪਰਿਪੂਰਨ ਪਰਮਾਤਮਾ ਨਾਰਾਇਣ ਜੋ ਨਰਾਂ ਨਰਾਂ ਦੇ ਵਿੱਚ ਬੈਠਾ ਹੋਇਆ, ਉਸ ਨੂੰ ਲੱਜਿਆ ਪੈ ਗਈ, ਤਰਸ ਆ ਗਿਆ ਜੀਵ ਉੱਪਰ।
ਨਾਨਕ ਦਰ ਪਈਆ ਹੋ,
ਪਰ ਉਹਨਾਂ ਦੇ ਉੱਪਰ ਤਰਸ ਆਇਆ ਜੋ ਦਰ ਪੈ ਗਏ, ਜੋ ਢੱਠੇ ਨਹੀਂ ਤਰਸ ਕੀ ਆਉਣਾ ਜੀ, ਜੋ ਡਿੱਗਿਆ ਹੀ ਨਹੀਂ ਤਰਸ ਪਰਮਾਤਮਾ ਨੇ ਕੀ ਕਰਨਾ, ਜੋ ਤੁਰਿਆ ਹੀ ਨਹੀਂ। ਗੁਰੂ ਗੁਰਮੁਖੋ ਆਏ ਹੋ, ਸੰਗਤ ਵਿੱਚ ਆਏ ਹੋ, ਗੁਰੂ ਤਰਸ ਕਰੇਗਾ, ਮੇਰ ਕਰੇਗਾ, ਰਹਿਮਤ ਕਰੇਗਾ। ਰਜਾਈ ਤਾਣ ਕੇ ਹੀ ਸੁੱਤੇ ਪਏ ਆ, ਤਰਸ ਦੇ ਪਾਤਰ ਕਿੱਥੋਂ, ਪਾਤਰਤਾ ਤੇ ਜਟਾਉਣੀ ਪੈਂਦੀ ਹੈ। ਉੱਠੇ ਹੀ ਨਹੀਂ, ਨਿਤਨੇਮ ਕੀਤਾ ਹੀ ਨਹੀਂ, ਇਸ਼ਨਾਨ ਕੀਤਾ ਹੀ ਨਹੀਂ, ਕੋਈ ਜਪ ਤਪ ਕੀਤਾ ਹੀ ਨਹੀਂ, ਗੁਰੂ ਦੁਆਰੇ ਆਏ ਨਹੀਂ, ਪਾਤਰਤਾ ਹੀ ਨਹੀਂ ਜਟਾਈ, ਤਰਸ ਕੀ ਪੈਣਾ ਗੁਰੂ ਨੂੰ, ਮੇਰ ਕੀ ਕਰੇ ਗੁਰੂ। ਉੱਤੇ ਤੇ ਰਜਾਈ ਤਾਣ ਹੀ ਹੋਈ ਹੈ। ਸ਼ਰਮ ਪਈ ਨਾਰਾਇਣ, ਉਹਨਾਂ ਨੂੰ ਲੱਜਿਆ ਆ ਗਈ, ਤਰਸ ਆ ਗਿਆ ਪਰਮੇਸ਼ਰ ਨੂੰ, ਕਿਨ੍ਹਾਂ ਦੇ ਉੱਪਰ ਜੋ ਦਰ ਪੈ ਗਏ, ਜੋ ਧਰਮ ਦੇ ਕਰਮ ਤੇ ਕਰਨਾ ਸ਼ੁਰੂ ਤੇ ਕੀਤਾ ਹੈ।
ਪੋਖ ਸੁਹੰਦਾ ਸਰਬ ਸੁਖ,
ਇਹ ਪੋਹ ਦਾ ਮਹੀਨਾ ਸੋਭਨੀਕ ਹੈ ਉਹਨਾਂ ਵਾਸਤੇ, ਤੇ ਸਾਰੇ ਸੁਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਕਿਨ੍ਹਾਂ ਨੂੰ ਜੀ,
ਜਿਸ ਬਖਸ਼ੇ ਵੇ ਪਰਵਾਹੋ,
ਬਸ ਜਿਨ੍ਹਾਂ ਨੂੰ ਉਸਨੇ ਬਖਸ਼ ਲਿਆ। ਗੁਰਮੁਖੋ ਧਰਮ ਦੇ ਕਰਮ ਕਰੋ, ਸਾਰੇ ਹੀ ਕਰੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਗੁਰ ਮੰਤਰ ਮੂਲ ਮੰਤਰ ਜਾਪ ਕਰੋ, ਨਿਤਨੇਮ ਕਰੋ, ਸੰਗਤ ਵਿੱਚ ਆਓ, ਕਥਾ ਕੀਰਤਨ ਬਾਣੀ ਸਰਵਣ ਕਰੋ, ਸੇਵਾ ਕਰੋ, ਪਰ ਇਹਨਾਂ ਧਰਮ ਦੇ ਕਰਮਾਂ ਦੇ ਉੱਪਰ ਮੋਹਰ ਆਪਣੀ ਨਾ ਲਾਇਓ, ਜਦੋਂ ਤੱਕ ਗੁਰੂ ਬਖਸ਼ੇ ਵੀ ਪ੍ਰਵਾਹ ਦਾ ਜ਼ਿਕਰ ਆਇਆ, ਜਦੋਂ ਤੱਕ ਉਹ ਮੇਰ ਦੇ ਘਰ ਨਹੀਂ ਆਉਂਦਾ, ਨਦਰੀ ਨਹੀਂ ਨਦਰ ਨਹੀਂ ਕਰਦਾ ਨਾ, ਉਹਦੀ ਨਦਰ ਥੱਲੇ ਨਹੀਂ ਆਉਂਦੇ, ਬਖਸ਼ੇ ਨਹੀਂ ਜਾਵਾਂਗੇ। ਅਰਦਾਸ ਕਰੋ ਕਿ ਸਤਿਗੁਰੂ ਉੱਠ ਰਹੇ ਹਾਂ, ਤੂੰ ਉਠਾ ਰਿਹਾ, ਸੰਗਤ ਵਿੱਚ ਆਏ ਹਾਂ ਅਤੇ ਤੂੰ ਲੈ ਕੇ ਆਇਆ, ਨਹੀਂ ਤਾਂ ਕਿੰਨੇ ਕੁ ਪਤਾ ਨਹੀਂ ਬਾਹਰ ਧੰਦਿਆਂ ਵਿੱਚ ਹੀ ਰੁੱਝੇ ਆ। ਜੇ ਅੰਮ੍ਰਿਤ ਵੇਲੇ ਉੱਠੇ ਹੋ ਤਾਂ ਸ਼ੁਕਰਾਨਾ ਕਰਿਓ, ਸਤਿਗੁਰੂ ਪਤਾ ਹੀ ਨਹੀਂ ਕਿੰਨਿਆਂ ਕੁ ਦੀ ਸੁੱਤਿਆਂ ਰਹਿਣ ਵਿਆਏ, ਤੂੰ ਮਿਹਰ ਕੀਤੀ ਉਠਾਇਆ। ਅਤੇ ਜਿਹੜਾ ਧਰਮ ਦੇ ਕਰਮ ਕਰਦਾ, ਗੁਰੂ ਅੱਗੇ ਅਰਦਾਸ ਕਰਦਾ, ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪ੍ਰਵਾਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ, ਪੋਹ ਦਾ ਮਹੀਨਾ ਉਹਨਾਂ ਵਾਸਤੇ ਸੋਭਨੀਕ, ਅਤੇ ਸਾਰੇ ਸੁੱਖ ਸਰਬ ਸੁੱਖ ਦਾ ਜ਼ਿਕਰ ਆਇਆ, ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਉਸ ਸਿੱਖ ਦਾ ਹੋ ਜਾਂਦਾ, ਜਿਸ ਬਖਸ਼ੇ ਵੇ ਪ੍ਰਵਾਹ, ਜਿਹੜੇ ਉਸੀ ਨਦਰ ਦੇ ਥੱਲੇ ਆ ਜਾਂਦੇ, ਉਸ ਦੀ ਨਦਰ ਦੇ ਪਾਤਰ ਬਣ ਜਾਂਦੇ। ਗੁਰੂ ਕਿਰਪਾ ਕਰੇ, ਹੁਕਮਨਾਮਾ ਸਾਹਿਬ ਜੀ ਦੇ ਵਿੱਚ ਅਤੇ ਸੰਗਰਾਂਦ ਦੇ ਉਪਦੇਸ਼ ਵਿੱਚ ਜੋ ਸਾਨੂੰ ਸਤਿਗੁਰਾਂ ਨੇ ਸਿੱਖਿਆ ਦਿੱਤੀ, ਸਾਡੇ ਹਿਰਦੇ ਵਿੱਚ ਵਸ ਜਾਵੇ, ਅਤੇ ਸਾਨੂੰ ਵੀ ਸਰਬ ਸੁੱਖ ਪ੍ਰਾਪਤ ਹੋ ਜਾਣ, ਸਾਡਾ ਵੀ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਹੋ ਜਾਵੇ। ਗੁਰਮੁਖੋ ਵਿਚਾਰ ਕਰਦਿਆਂ, ਮਨੁੱਖ ਆਖਰ ਮਨੁੱਖ ਹੈ, ਜਿੰਨੀ ਕੁ ਸਮਝ ਸੂਝ ਪਰਿਪੂਰਨ ਪਰਮਾਤਮਾ ਦਿੰਦਾ, ਓਨੀ ਕੁ ਤੁਹਾਡੇ ਨਾਲ ਸਾਂਝ ਪਾਈ, ਪਰ ਭੁੱਲਣ ਹਾਰ ਹੈ, ਲਿਖ ਹੈ ਕਤੇ ਨਾ ਛੁੱਟੀਐ, ਖਿੰਨ ਖਿੰਨ ਭੁੱਲਣ ਹਾਰ। ਜਿਹੜਾ ਭੁੱਲਦਾ ਨਹੀਂ ਉਹ ਕੇਵਲ ਗੁਰੂ ਕਰਤਾਰ ਹੈ, ਅਭੁੱਲ ਗੁਰੂ ਕਰਤਾਰ, ਮਨੁੱਖ ਭੁੱਲਣ ਹਾਰ ਹੈ, ਭੁੱਲਾਂ ਮੇਰੀਆਂ ਚਿਤਾਰਨਾ ਨਾ, ਜੋ ਗੁਰੂ ਦਾ ਉਪਦੇਸ਼ ਹੈ ਉਹਨੂੰ ਗ੍ਰਹਿਣ ਕਰ ਲੈਣਾ, ਭੁੱਲਾਂ ਚੁੱਕਾਂ ਦੀ ਖੇਮਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸ਼ਰਮ ਪਈ ਨਾਰਾਇਣ,
ਨਾਨਕ ਦਰ ਪਈਆ ਹੋ, ਭੋਖ ਸੋਹੰਦਾ ਸਰਬ ਸੁਖ ਜਿਸ ਬਖਸ਼ੇ ਵਿਪ੍ਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।